ਆਪਣੇ ਵੀ ਆਪ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹਾਜ਼ਰ ਬੈਠੇ ਹੋ, ਸਾਰੇ ਹੀ ਸ਼ਬਦ ਬੋਲ ਕੇ ਆਪਣੀ ਰਚਨਾ ਨੂੰ ਸਫਲਾ ਔਰ ਪਵਿੱਤਰ ਕਰਨ ਦੀ ਖੇਤਰ ਕਰਦੇ ਰਹੋ। ਪਹਿਲੇ ਦਾਸ ਬੋਲਿਆ ਕਰੇਗਾ, ਉਸ ਤੋਂ ਬਾਅਦ ਸਾਰੇ ਭਾਈ ਬੋਲਿਆ ਕਰਨ, ਤੀਸਰੇ ਪਾਸੇ ਸਭ ਬੀਬੀਆਂ ਬੋਲਿਆ ਕਰੋ।
Thank you.
ਬਿਛੜੇ ਤੇ ਮਾਲੋ ਕਈ ਜਨਮ ਹੈ ਕੀਟ ਪਤੰਗਾ ਕਈ ਜਨਮ ਗਜਮੀਨ ਕੁਰੰਗਾ ਕਈ ਜਨਮ ਪੰਕੀ ਸਰਪ ਹੋਇਆ ਕਈ ਜਨਮ ਹੈ ਵਰਗ ਖਜੋਇਆ ਪਾਤ ਕੀਤ ਖੇਲਤ ਹਸਤ ਪਰਮੇ ਜਨਮ ਅਨੇਕ ਸਬਜਲ ਦੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਲੇਖੇ ਵਿੱਚ ਲਾਲੋ ਜੀ ਜਨਮ ਤੁਮਾਰੇ
Thank you. Thank you.
ਮਨ ਦੇ ਪ੍ਰਭ ਕੀ ਸ਼ਰਨ ਵਿਚਾਰੋ ਜੇ ਸਿਮਰਤ ਗਨ ਕਾਸੀ ਉਧਰੀ ਤਾਂ ਕੋ ਜਸ ਉਰਧਾਰੋ ਭਇਓ ਟਲ ਥਰੂ ਜਾ ਕੇ ਸਿਮਰਨ ਹਰ ਨਿਰਭੈ ਪਦ ਪਾਇਆ ਦੁੱਖ ਹਰਤਾ ਏ ਵਿਧ ਕੋ ਸੁਆਮੀ ਤੈਂ ਕਾ ਹੈ ਵਿਸਰਾਇਆ ਜਬ ਹੀ ਸ਼ਰਨ ਗਹੀ ਕਿਰਪਾ ਨਿਦ ਗਜ ਗਰਾਹ ਤੇ ਛੂਟਾ ਮਿਮਾ ਨਾਮ ਕਹਾਂ ਲੋ ਵਰਨੋ ਰਾਮ ਕਹਿਤ ਬੰਧਨ ਤਹਿਂ ਚੂਟਾ ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹ ਨਿਸ਼ਤਾਰਾ ਨਾਨਕ ਕਹਿਤ ਚੇਤ ਚਿੰਤਾਮਨ ਤੈਂ ਵੀ ਉਤਰ ਸਪਾਰੋ ਸਾਧ ਸੰਗਤ ਆਪਣੇ ਖਿਆਲਾਂ ਨੂੰ ਬਾਹਰੋਂ ਰੋਕਣਾ ਦੂਸਰਾ ਵਿਘਨ ਆਲਸ ਉਸ ਤੋਂ ਵੀ ਸਾਵਧਾਨ ਹੋਣਾ ਦੋਨਾਂ ਵਿਘਨਾਂ ਤੋਂ ਬਚ ਕੇ ਹਰੀ ਜਸ ਸੁਣਿਆ ਜਾਂਦਾ ਇਹੀ ਦੋ ਵੱਡੇ ਪਾਰੇ ਵਿਘਨ ਜੋ ਹਰੀ ਜਸ ਦਾ ਪੂਰਾ ਪੂਰਾ ਲਾਭ ਨਹੀਂ ਉਠਾਉਣ ਦਿੰਦੇ ਆ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਗੁਰੂ ਹਰਗੋਬਿੰਦ ਛੇਵੇਂ ਪਾਤਸ਼ਾਹ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸੀ ਆਪ ਜੀ ਬੜੀ ਦੇਰ ਤੱਕ ਬਕਾਲੇ ਭੋਰੇ ਵਿੱਚ ਰਹਿ ਕੇ ਭਜਨ ਤਪ ਕਰਦੇ ਰਹੇ ਉਸ ਤੋਂ ਬਾਅਦ ਕਿਉਂਕਿ ਮਾਤਾ ਜੀ ਨੇ ਸਾਹਿਬ ਗੁਰੂ ਹਰਗੋਬਿੰਦ ਮਹਾਰਾਜ ਜੀ ਤੋਂ ਇਹ ਵਰ ਲੈ ਲਿਆ ਹੋਇਆ ਸੀ ਮੇਰਾ ਪੁੱਤਰ ਵੀ ਗੁਰਤਾ ਗੱਦੀ 'ਤੇ ਬੈਠੇ ਸਵਯੋਂ ਸਮੇਂ ਅਨੁਸਾਰ ਆਪ ਜੀ ਗੁਰੂ ਨਾਨਕ ਦੀ ਗੱਦੀ ਦੇ ਨੌਵੇਂ ਜਾਨਸ਼ੀਨ ਹੋ ਕੇ ਯਸ਼ਵੰਤ ਗੁਰੂ ਹਰਕ੍ਰਿਸ਼ਨ ਮਹਾਰਾਜ ਅੱਠਵੇਂ ਪਾਤਸ਼ਾਹ ਨੇ ਆਪਣੇ ਪੰਜ ਭੂਤ ਵਾਲੇ ਨੂੰ ਤਿਆਗਿਆ ਸਿੱਖਾਂ ਦੇ ਪੁੱਛਣ 'ਤੇ ਹੁਕਮ ਕੀਤਾ ਸੀ ਕਿ ਹੁਣ ਸਿੱਖ ਸੰਗਤ ਕਿਸ ਦੇ ਦਰਸ਼ਨ ਕਰੇਗੀ ਕਿਸ ਦੇ ਚਰਨੀ ਲੱਗੇਗੀ ਆਪਣਾ ਉਧਾਰ ਕੈਸੇ ਕਰੇਗੀ ਆਪ ਜੀ ਨੇ ਬਾਬਾ ਬਕਾਲੇ ਐਸਾ ਇਸ਼ਾਰਾ ਕੀਤਾ ਸੀ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਗੁਰੂ ਨਾਨਕ ਦੀ ਗੱਦੀ ਦੇ ਜਾਨਸ਼ੀਨ ਹੋ ਕੇ ਬੇਅੰਤ ਦੁਨੀਆ ਦਾ ਉਧਾਰ ਕੀਤਾ ਆਪ ਜੀ ਨੇ ਬਾਣੀ ਵੈਰਾਗਮਈ ਉਚਾਰਨ ਕੀਤੀ ਕਿਉਂਕਿ ਆਪ ਦਾ ਪਹਿਲਾ ਜ਼ਿਆਦਾ ਜੀਵਨ ਇਕਾਂਤ ਵੈਰਾਗ ਸਾਧਨ ਵਿੱਚ ਗੁਜ਼ਰਿਆ ਸੀ ਆਪ ਜੀ ਇੱਕ ਸ਼ਬਦ ਵਿੱਚ ਵਾਹਿਗੁਰੂ ਅੰਤਰਜਾਮੀ ਦੀ ਸ਼ਰਨ ਡਿੱਗਿਆ ਇਹ ਜੀਵ ਤਮਾਮ ਦੁੱਖਾਂ ਪਾਪਾਂ ਤੋਂ ਮੁਕਤ ਹੁੰਦਾ ਬਰੀ ਹੁੰਦਾ ਐਸੇ ਉਚਾਰਨ ਕੀਤਾ ਮਨ ਰੇ ਭਰਪੀ ਸ਼ਰਨ ਵਿਚਾਰ ਇਸਦੇ ਵਿੱਚ ਚਾਰ ਮਿਸਾਲਾਂ ਦਿੱਤੀਆਂ ਚਾਰ ਉਦਾਹਰਣ ਦਿੱਤੇ ਗਨਕਾ ਜਿਸਨੇ ਪਤਾ ਨਹੀਂ ਕਿਹੋ ਜਿਹੇ ਹੋਰ ਨਰਕਾਂ ਵਿੱਚ ਜਾਣਾ ਸੀ ਜਮਾਂ ਦੇ ਵਸ ਪੈਣਾ ਸੀ ਉਸ ਤੋਂ ਬਾਅਦ ਅਨੇਕਾਂ ਨਿਸ਼ਿਧ ਜੋਨੀਆਂ ਵਿੱਚ ਫਿਰਨਾ ਸੀ ਜਿਸ ਵਕਤ ਵਾਹਿਗੁਰੂ ਦੀ ਭਗਤੀ ਕੀਤੀ ਆਪਣੇ ਆਪ ਨੂੰ ਪ੍ਰਭੂ ਦੀ ਸ਼ਰਨ ਗਿਰਾਇਆ ਅਤੇ ਉਸਨੂੰ ਉਹ ਗਤੀ ਪ੍ਰਾਪਤ ਹੋਈ ਜੋ ਯੋਗੀ ਜਨਾਂ ਤੋਂ ਵੀ ਸ੍ਰੇਸ਼ਟ ਸੀ ਕਿਉਂਕਿ ਯੋਗੀ ਜਨ ਜਿਹੜੇ ਹਨ ਬ੍ਰਹਮ ਲੋਕ ਤੱਕ ਪਹੁੰਚਦੇ ਹਨ ਪਰ ਭਗਤ ਸੱਚਖੰਡ ਵੈਕੁੰਠ ਥਾਂ ਵਿੱਚ ਜਾਂਦੇ ਹੈ ਦੂਸਰਾ ਉਦਾਹਰਣ ਮਿਸਾਲ ਗੁਰੂ ਜੀ ਦਿੰਦੇ ਹਨ ਭਇਓ ਟਲ ਥਰੂ ਜਾ ਕੇ ਸਿਮਰ ਥਰੂ ਦੀ ਮਿਸਾਲ ਦਿੰਦੇ ਹਨ ਥਰੂ ਪਾਂਚ ਬਰਖ ਕੋ ਅਨਾਥ ਥਰੂ ਬਾਲ ਹਰ ਸਿਮਰਤ ਅਮਰ ਅਟਾਰੇ ਪੰਜ ਬਰਖ ਦਾ ਬੱਚਾ ਥਰੂ ਪ੍ਰਭੂ ਦੀ ਭਗਤੀ ਕਰਕੇ ਅਟਲ ਪਦਵੀ ਆਦਿ ਨੂੰ ਪ੍ਰਾਪਤ ਹੋਇਆ। ਇਸ ਦਾ ਪ੍ਰਸੰਗ ਭਾਈ ਸਾਹਿਬ ਭਾਈ ਗੁਰਦਾਸ ਗੁਰੂ ਘਰ ਦੇ ਵੇਦ ਵਿਆਸ ਇਉਂ ਦੱਸਦੇ ਹਨ, ਤੂੰ ਹੱਸਦਾ ਖਰਿਆ ਆਇਆ ਕਰ ਪਿਆਰ ਪਿਓ ਪਿਛੜ ਲੀਤਾ। ਸਾਡੇ ਦੇਸ਼ ਵਿੱਚ ਇੱਕ ਰਾਜਾ ਉਤਾਨਪਾਦ ਹੋਇਆ ਜਿਸਦਾ ਹਜ਼ਾਰਾਂ ਮਰਬਾ ਮੀਲ ਵਿੱਚ ਰਾਜ ਭਾਗ ਸੀ। ਉਸਦੇ ਦੋ ਸ਼ਾਦੀਆਂ ਸਨ, ਸੁਚੀ ਅਤੇ ਸੁਨੀਤ, ਦੋਵੇਂ ਸਕੀਆਂ ਭੈਣਾਂ ਸਨ। ਪਰ ਸਾਧ ਸਿੰਘ ਇਹ ਰਿਸ਼ਤਾ ਕੁਛ ਇਹੋ ਜਿਹਾ ਹੀ ਹੈ, ਭਾਵੇਂ ਸਕੀਆਂ ਭੈਣਾਂ ਸਨ ਪਰ ਫਿਰ ਵੀ ਬਣਨੀ ਬੜੀ ਔਖੀ। ਵੱਡੀ ਰਾਣੀ ਬੜੀ ਸੁਸ਼ੀਲਾ, ਧਰਮਾਤਮਾ, ਪਤਵਰਤਾ, ਪ੍ਰਭੂ ਭਗਤੀ ਵਾਲੀ ਸੀ। ਅਤੇ ਕੁੰਸੀ ਦੀ ਛੋਟੀ ਭੈਣ ਬੜੀ ਚੰਚਲ, ਹੁਸ਼ਿਆਰ, ਖੁਦਗਰਜ਼ ਸੀ। ਉਸਨੇ ਰਾਜਾ ਦੀ ਕਾਨਾਫੂਸੀ ਕਰਕੇ ਝੂਠ ਮੂਠ ਸਿਖਾ ਕੇ ਰਾਜੇ ਨੂੰ ਇੱਧਰ ਉੱਧਰ ਕੰਨ ਭਰ ਕੇ ਚੁਗਲੀਆਂ ਵਗੈਰਾ ਕਰਕੇ ਆਪਣੀ ਵੱਡੀ ਭੈਣ ਦੇ ਬਰਖਿਲਾਫ ਕਰ ਦਿੱਤਾ। ਸ਼ਾਸਕ ਨਿੰਦਾ ਚੁਗਲੀ। ਇਹ ਦੋ ਭੈਣਾਂ ਹਨ। ਗੁਰੂ ਬਾਬੇ ਨੇ ਵੈਦ ਹਰਦਾਸ ਰਾਹੀਂ ਜਿੱਥੇ ਸਾਨੂੰ ਮਾਨਸਿਕ ਰੋਗਾਂ ਦਾ ਜਾਣੂ ਕਰਾਇਆ, ਉੱਥੇ ਨਿੰਦਾ ਮਨ ਦਾ ਬਮਨ ਦੱਸਿਆ। ਕਿਸੇ ਪੁਰਸ਼ ਨੂੰ ਜੋ ਕੁਛ ਖਾਵੇ ਉਲਟ ਜਾਏ, ਕਿਤਨਾ ਦੁੱਖ ਰੂਪ ਰੋਗ ਹੁੰਦਾ ਹੈ। ਇਹ ਜਿਸਮ ਦਾ ਰੋਗ ਹੈ ਪਰ ਮਨ ਦੇ ਰੋਗ ਜਿਸਮਾਨੀ ਰੋਗਾਂ ਨਾਲ ਬਹੁਤੇ ਦੁਖਦਾਇਕ ਅਤੇ ਖਤਰਨਾਕ ਹੁੰਦੇ ਹਨ। ਜਿਸਮ ਦੇ ਰੋਗਾਂ ਦੀ ਜ਼ਿਆਦਾ ਤੋਂ ਜ਼ਿਆਦਾ ਹੱਦ ਮਰਨ ਤੱਕ ਹੋ ਸਕਦੀ, ਪਰ ਜਿਹੜੇ ਮਨ ਦੇ ਰੋਗ ਨੇ ਤਾਂ ਅੱਗੇ ਵਾਸ਼ਨਾ ਰੂਪ ਹੋ ਕੇ ਅਨੇਕਾਂ ਨਿਸ਼ਚਿਤ ਜੋਨੀਆਂ ਵਿੱਚ ਜੀਵ ਨੂੰ ਦੁਖੀ ਕਰਦੇ ਹਨ। ਅਤੇ ਨਿੰਦਾ ਦੱਸਿਆ, ਕਿਸੇ ਪੁਰਸ਼ ਦੇ ਗੁਣ ਈਸ਼ਵਰ ਵਡਿਆਈਆਂ ਆਦਿ ਦੇਖ ਕੇ ਨਾ ਜਰ ਸਕਣਾ, ਇਸ ਵਿੱਚ ਹਸਤ ਕਰਨਾ, ਸੜੇਵਾ ਕਰਨਾ, ਫਿਰ ਉਸਦੀ ਨਿੰਦਾ ਕਰਨ ਲੱਗ ਜਾਣਾ, ਮਾਨੋ ਇਹ ਮਨ ਦਾ ਬਮਨ ਹੈ। ਨਿੰਦਿਆ ਦਾ ਬਹੁਤ ਬੁਰਾ ਨਤੀਜਾ ਦੱਸਿਆ, ਇਹਦਾ ਵੱਡਾ ਫਲ ਦੱਸਿਆ, ਹੋਰ ਨਰਕਾਂ ਵਿੱਚ ਪਚਣਾ ਦੱਸਿਆ। ਨਿੰਦਾ ਦਾ ਇਹ ਇਹਨੇ ਨਤੀਜਾ ਫਲ ਇਉਂ ਦੱਸ ਇਹ ਬਣ
ਨਿੰਦਾ ਫਲੀ ਕਿਸੇ ਦੀ ਨਾਹੀਂ ਮਨ ਮੁਖ ਲੋਕੀ ਕਰਦੇ Thank you.
ਨਿੰਦਾ ਫਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ ਮੂੰਹ ਕਾਲੇ ਤਿੰਨਾ ਨਿੰਦਕਾਂ ਨਰਕੇ ਕੋਰ ਪਵਨ ਨਿੰਦਾ ਕਿਸੇ ਦੀ ਫਲੀ ਨਹੀਂ ਮਨਮੁਖ ਪੁਰਸ਼ ਕਰਦੇ ਹਨ ਜਿਹਾਂ ਦਾ ਮੁੱਖ ਮਨ ਵਾਲਾ ਇੱਕ ਦਾ ਮੁੱਖ ਗੁਰੂ ਵਾਲਾ ਇੱਕ ਦਾ ਮਨ ਵਾਲਾ ਯਾਨੀ ਮਨ ਦੇ ਕਹੇ ਅਨੁਸਾਰ ਚੱਲਦਾ ਗੁਰਮੁਖ ਉਹ ਹੈ ਜਿਹੜਾ ਗੁਰੂ ਦੇ ਕਹੇ ਅਨੁਸਾਰ ਆਪਣੇ ਜੀਵਨ ਨੂੰ ਸਫਲਾ ਕਰਦਾ ਉੱਚਾ ਕਰਦਾ ਮਨਮੁੱਖ ਉਹ ਹੈ ਮਨ ਦੇ ਕਹੇ ਅਨੁਸਾਰ ਚੱਲ ਕੇ ਆਪਣੇ ਜੀਵਨ ਦਾ ਸਤਿਆਨਾਸ਼ ਕਰਦਾ ਮਨ ਦੀ ਮੱਤ ਗੁਰੂ ਦੀ ਮੱਤ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਮਨ ਦੀ ਮੱਤ ਤਾਂ ਇਉਂ ਹੈ ਜਿਵੇਂ ਇੱਕ ਬਹੁਤ ਨਾਦਾਨ ਛੋਟੇ ਬੱਚੇ ਦੀ ਮੱਤ ਹੋਵੇ ਗੁਰੂ ਦੀ ਮੱਤ ਬਹੁਤ ਵਿਸ਼ਾਲ ਬਜ਼ੁਰਗ ਦੀ ਮੱਤ ਹੋਵੇ ਬਜ਼ੁਰਗਾਂ ਦੀ ਮੱਤ ਬੜੀ ਸੁਖਦਾਈ ਹੁੰਦੀ ਉਹਨੂੰ ਧਾਰਨ ਕੀਤਾ ਜਾਵੇ ਬੱਚਿਆਂ ਦੀ ਮੱਤ ਲੈਣੀ ਇਹ ਸਿਆਣਪ ਨਹੀਂ ਜਿਹੜਾ ਬੱਚਿਆਂ ਦੀ ਮੱਤ ਲੈਂਦਾ ਉਹ ਦੁਖੀ ਹੁੰਦਾ ਇਸੇ ਤਰ੍ਹਾਂ ਮਨ ਦੀ ਮੱਤ ਬਹੁਤ ਛੋਟੀ ਹੈ ਇਸਨੂੰ ਬੇਅੰਤ ਦੁੱਖਾਂ ਵਿੱਚ ਪਾਉਣ ਵਾਲੀ ਹੈ ਗੁਰੂ ਦੀ ਮੱਤ ਬਹੁਤ ਵਿਸ਼ਾਲ ਮੱਤ ਹੈ ਗੁਰੂ ਮੱਤ ਅਨੁਸਾਰ ਚੱਲ ਕੇ ਲੋਕ ਪੁਰਲੋਕ ਦੋਵੇਂ ਸੁਹੇਲੇ ਸੁਖੀ ਹੁੰਦੇ ਹਨ ਦੋਵੇਂ ਥਾਈਂ ਸੁੱਖ ਪਾਉਂਦਾ ਹੈ ਕਰਮਨਮੁੱਖ ਜਿਹੜੇ ਹਨ ਉਹ ਨਿੰਦਾ ਕਰਦੇ ਨਿੰਦਾ ਆਸਰੀ ਗੁਣਾਂ ਵਿੱਚ ਔਗਣਾਂ ਵਿੱਚ ਮੰਨਿਆ ਹੋਇਆ ਹੈ ਜਿਸ ਦਾ ਫਲ ਹੋਰ ਨਰਕਾਂ ਵੀ ਪਚਣਾ ਪੈਂਦਾ ਹੈ ਇੱਕ ਤਾਂ ਇਉਂ ਦੱਸਿਆ ਹੈ ਔਖਦ ਸਭੇ ਕੀਤੇ ਹਨ ਨਿੰਦਕ ਕਾ ਦਾਰੂ ਨਾ ਹੈ ਆਪ ਭੁਲਾਏ ਨਾਨਕਾ ਪਚ ਪਚ ਜੋਨੀ ਪਾਏ ਸੋ ਹੋਰ ਜੋਨੀਆਂ ਵਿੱਚ ਫਿਰਨਾ ਪੈਂਦਾ
ਹੋਰ ਸਾਰਿਆਂ ਦੁੱਖਾਂ ਦੇ ਨਿੰਦਾ
ਸਭੇ ਕੀਤੇ ਹਨ ਨਿੰਦਕ ਕਾ ਦਾਰੂ ਨਾ ਹੈ, ਆਪ ਭੁਲਾਏ ਨਾਨਕਾ ਪਚ ਪਚ ਜੋਨੀ ਪਰ। ਇਹਦਾ ਫਲ ਹੋਰ ਨਰਕਾਂ ਵਿੱਚ ਨਿਸ਼ਿਧ ਜੋਨੀਆਂ ਵਿੱਚ ਦੁਖੀ ਹੋਣਾ ਪੈਂਦਾ। ਸਵਾਲ ਕੀਤਾ ਜੀ, ਨਿੰਦਾ ਕਿਸੇ ਦੇ ਬਰਖਿਲਾਫ ਦੋ ਗੱਲਾਂ ਕਹਿਤੀਆਂ, ਇਸਦਾ ਇਤਨਾ ਵੱਡਾ ਸਜ਼ਾ ਹੋਰ ਨਰਕਾਂ ਵਿੱਚ ਪਚਣਾ ਕਿਉਂ ਹੈ? ਨਿੰਦਾ ਦਾ ਸਰੂਪ ਕੀ ਹੈ? ਚੋਰ ਨੂੰ ਚੋਰ ਕਹਿ ਦੇਣਾ ਨਿੰਦਿਆ ਨਹੀਂ, ਸਾਧ ਨੂੰ ਚੋਰ ਕਹਿਣਾ ਨਿੰਦਿਆ, ਬੁਰੇ ਨੂੰ ਬੁਰਾ ਕਹਿ ਦੇਣਾ ਕੋਈ ਨਿੰਦਾ ਨਹੀਂ, ਭਲੇ ਪੁਰਸ਼ ਨੂੰ ਬੁਰਾ ਕਹਿਣਾ ਉਹ ਨਿੰਦਾ ਹੁੰਦੀ। ਨਿੰਦਾ ਅਕਸਰ ਜਾਂ ਤਾਂ ਭੁੱਲ ਵਿੱਚ ਸੁਣੀ ਸੁਣਾਈ ਜਾਂ ਈਰਖਾ ਕਰਕੇ ਹੁੰਦੀ ਹੁੰਦੀ ਹੈ, ਸਵਯੋਂ ਕਰਕੇ ਨਿੰਦਾ। ਕਹਿਣ ਲੱਗੇ ਇਹਦਾ ਇਤਨੀ ਸਜ਼ਾ ਕਿਉਂ ਦਿੱਤੀ ਗਈ? ਦੋ ਚਾਰ ਗੱਲਾਂ ਕਹਿਤੀ ਕਿਸੇ ਦੇ ਬਰਫਲਾ ਸਾਧ ਸਿੰਘ, ਦੇਖੋ ਨਾ। ਇੱਕ ਦਫ਼ਾ ਦਾ ਜ਼ਿਕਰ, ਇੱਕ ਕੋਈ ਬੜਾ ਧਨਾੜ ਅਮੀਰ ਖਾਨ, ਉਸਦੇ ਪਾਸ ਇੱਕ ਨੌਕਰ ਰਹਿਣ ਲੱਗਾ। ਉਹ ਨੌਕਰ ਰਹਿਣ ਵੇਲੇ ਖਾਨ ਨੂੰ ਕਹਿੰਦਾ, ਖਾਨ ਜੀ ਇੱਕ ਮੇਰੇ ਵਿੱਚ ਬੜਾ ਨੁਕਸ ਹੈ, ਪਹਿਲਾਂ ਹੀ ਆਪ ਤੋਂ ਖਿਮਾ ਮੰਗ ਲੈਂਦਾ। ਉਹ ਕਹਿੰਦਾ, ਕੀ? ਕਹਿੰਦਾ, ਕਿਤੇ ਕਿਤਾਈ ਮੈਂ ਚੁਗਲੀ ਕਰਦਾ ਹੁੰਦਾ, ਰੋਜ਼ ਨਹੀਂ ਕਰਦਾ, ਕਿਤੇ ਕਿਤਾਈ ਕਰਦਾ ਹੁੰਦਾ, ਪਹਿਲਾਂ ਹੀ ਮੈਨੂੰ ਮਾਫ਼ ਕਰ ਦਿਓ ਜੇ ਭਲਾ ਕਿਤੇ ਹੋਵੇ। ਕਹਿੰਦਾ, ਚੁਗਲੀ ਕਿਆ ਹੈ? ਦੋ ਗੱਲਾਂ ਕਿਸੇ ਨੇ ਕਹਿਤੀਆਂ, ਕਿਆ ਬਾਤ? ਕੋਈ ਨਹੀਂ, ਖੈਰ ਨੌਕਰ ਰਹਿ ਪਿਆ। ਉਸਨੇ ਆਪਣਾ ਕੰਮ ਕਾਰ ਕਰਕੇ ਖਾਨ ਜੀ ਨੂੰ ਔਰ ਬੀਵੀ ਜੀ ਨੂੰ ਬੜਾ ਪ੍ਰਸੰਨ ਕਰ ਲਿਆ। ਸੇਵਾ ਦੇ ਉੱਪਰ ਹਰੇਕ ਹੀ ਪ੍ਰਸੰਨ ਹੋ ਜਾਇਆ ਕਰਦਾ, ਉਸ ਵੀ ਤੀਜਾ ਦਿਨ, ਹੋਰ ਤਾਂ ਕੀ ਹੈ। ਸਵਯੋਂ ਕਰਕੇ ਬੜੇ ਪ੍ਰਸੰਨ ਹੋ ਗਏ ਖਾਨ ਜੀ ਅਤੇ ਬੀਵੀ। ਹੁਣ ਉਸਨੇ ਆਪਣਾ ਮੌਕਾ ਢੂੰਡਿਆ, ਬੀਵੀ ਜੀ ਪਾਸ ਜਾ ਕੇ ਕਹਿਣਗੇ, ਬੀਬੀ ਜੀ ਇੱਕ ਬੜੀ ਦੁੱਖ ਵਾਲੀ ਗੱਲ ਹੈ। ਕਹਿਣਗੇ, ਕੀ ਗੱਲ ਭਾਈ? ਫਿਰ ਚੁੱਪ ਕਰ ਜਾਂਦਾ, ਬਹੁਤ ਬੜੀ ਭਾਰੀ ਦੁੱਖ ਵਾਲੀ ਗੱਲ ਹੈ, ਦੱਸਦਾ ਸੀ ਕੀ ਗੱਲ ਹੈ। ਕਹਿਣਾ, ਗੱਲ ਕੀ ਹੈ ਬੀਬੀ ਜੀ? ਖਾਨ ਜੀ ਤਾਂ ਹੋਰ ਸ਼ਾਦੀ ਕਰਾਉਣ ਨੂੰ ਕਹਿੰਦੇ ਆ, ਪਹਿਲਾਂ ਜਨਾਨੀਆਂ ਨੂੰ ਤਾਂ ਇਹ ਗੱਲ ਕਿੱਥੇ ਬਰਦਾਸ਼ਤ ਹੋਵੇ। ਇਹ ਸੁਣ ਕੇ ਬੜੀ ਹੈਰਾਨ ਹੋਈ, ਚਿੰਤਾਤਰ ਹੋਈ। ਤੁਸੀਂ ਕਹਿਣੇ, ਕੋਈ ਯਤਨ, ਕੋਈ ਉਪਾਅ? ਉਪਾਅ ਹੋ ਤਾਂ ਜਾਏਗਾ। ਇੱਕ ਗੱਲ, ਮੈਂ ਤੁਹਾਨੂੰ ਤਵੀਜ਼ ਬਣਾ ਦਾਂਗਾ, ਤਵੀਜ਼, ਪਰ ਬਣੂ ਕਿਵੇਂ? ਜਦੋਂ ਖਾਨ ਜੀ ਸੁੱਤੇ ਪਏ ਹੋਣ, ਕਰਾੜੇ ਮਾਰਦੇ ਹੋਣ, ਉਹਦੀ ਦਾੜੀ ਦਾ ਕੰਢੀ ਕੋਲੋਂ ਇੱਕ ਵਾਲ ਕੱਟ ਕੇ ਮੈਨੂੰ ਲਿਆ ਦੀ, ਮੈਂ ਤਵੀਜ਼ ਬਣਾ ਦੂੰਗਾ, ਫਿਰ ਖਾਨ ਜੀ ਸਾਰੀ ਜ਼ਿੰਦਗੀ ਤੇਰੀ ਆ ਗਿਆ ਵਿੱਚ ਚੱਲਣਗੇ। ਤੋ ਖੈਰ, ਇੱਧਰ ਤਾਂ ਇਹ ਕਹਿ ਦਿੱਤਾ, ਉੱਧਰ ਖਾਨ ਜੀ ਨੂੰ ਇਸੇ ਤਰ੍ਹਾਂ ਕਿਹਾ, ਖਾਨ ਜੀ ਕੀ ਦੱਸਾਂ, ਬੜੀ ਦੁਖਦਾਈ ਗੱਲ ਹੈ। ਉਹ ਕਹਿੰਦੇ, ਕੀ ਗੱਲ ਹੈ ਬਾਈ? ਅਤੇ ਚੁੱਪ ਕਰ ਜਾਏ, ਬੜੀ ਦੁੱਖ ਵਾਲੀ ਗੱਲ ਹੈ, ਕਹਿਣੀ ਵੀ ਔਖੀ ਹੈ, ਪਰ ਕਹੇ ਬਿਨਾਂ ਰਹਿ ਵੀ ਨਹੀਂ ਤੁਹਾਡਾ ਨਿਮਕ ਖਾਨਾ। ਗੱਲ ਦੱਸ ਕੀ ਹੈ? ਕਹਿਣਾ, ਗੱਲ ਕਾਹਦੀ ਹੈ ਬੀਬੀ ਜੀ? ਤੈਨੂੰ ਮਾਰਨੋਂ ਫਿਰਦੇ ਨੇ, ਹੁਸ਼ਿਆਰ ਹੋ ਕੇ ਪਿਆ ਕਰੋ। ਉਹਦੇ ਕੰਨ ਵਿੱਚ ਇਹ, ਜਦ ਜਿਹੜੀ ਗੱਲ ਆਦਮੀ ਸੁਣ ਲਏ ਉਹਦੀ ਬਾਬਤ ਕੁਛ ਨਾ ਕੁਛ ਤਾਂ ਅਸਰ ਹੁੰਦਾ ਹੀ, ਜੇ 100% ਨਾ ਹੋਵੇ ਥੋੜ੍ਹਾ ਬਹੁਤ ਤਾਂ ਹੁੰਦਾ ਹੀ। ਖੈਰ, ਉਸਨੇ ਆਪਣਾ ਹੁਸ਼ਿਆਰ ਰਹਿਣਾ ਸ਼ੁਰੂ ਕਰ ਦਿੱਤਾ। ਖਾਨ ਸੀ ਜੋਸ਼ੀਲਾ ਬੰਦਾ, ਨੰਗੀ ਤਲਵਾਰ ਬੜੀ ਤੇਜ਼ ਤਰਾਰ ਬਿਸਤਰੇ ਦੇ ਹੇਠਾਂ ਰੱਖਣੀ ਸ਼ੁਰੂ ਕਰ ਦਿੱਤੀ ਵੀ ਜੇ ਕੋਈ ਐਸਾ ਮੌਕਾ ਹੋਇਆ ਮੈਂ ਕਮਜ਼ੋਰ ਥੋੜ੍ਹਾ। ਖੈਰ, ਉੱਧਰ ਬੀਬੀ ਜੀ ਨੂੰ ਕਿਹਾ ਵੀ ਜਲਦੀ ਮੈਨੂੰ ਤਵੀਤ ਬਣੇ ਅਤੇ ਖਾਨ ਜੀ ਮੇਰੀ ਆਗਿਆ ਵਿੱਚ ਚੱਲੇ। ਰਾਤ ਨੂੰ ਉਹ ਕੋਸ਼ਿਸ਼ ਕਰਨ ਲੱਗੀ, ਸੁੱਤੇ ਪਏ ਹੁਣ, ਕਰਾੜੇ ਮਾਰਦੇ ਹੋਣ, ਕੰਢੀ ਕੋਲੇ ਇੱਕ ਰੰਬ ਕੱਟ ਕੇ ਉਹਦਾ ਤਵੀਤ ਬਣਾਵਾਂ। ਖੈਰ, ਅੱਜ ਖਾਨ ਜੀ ਕਰਾੜੇ ਮਾਰ ਰਹੇ ਨੇ, ਬੀਵੀ ਜੀ ਨੇ ਤਿੱਖਾ ਜਿਹਾ ਚਾਕੂ ਲਏ, ਉਹਦੀ ਕੰਢੀ ਕੋਲੋਂ ਵਾਲ ਕੱਟਣ ਦੀ ਕੋਸ਼ਿਸ਼ ਕੀਤੀ। ਉਹਨੂੰ ਵੀ ਅੱਗੇ ਇਸ ਗੱਲ ਦੀ ਚੇਤਾਵਨੀ ਸੀ, ਝੱਟ ਜਾਗ ਆ ਗਈ, ਸੋਚਿਆ ਵੀ ਗੱਲ ਬਿਲਕੁਲ ਠੀਕ ਹੈ ਜੋ ਨੌਕਰ ਕਹਿੰਦਾ ਸੀ, ਹੁਣ ਮੇਰੀ ਕੰਢੀ ਵੱਢਣ ਲੱਗੀ ਹੈ। ਝੱਟ ਹੀ ਉਸਨੇ ਤਲਵਾਰ ਰੱਖੀ ਹੋਈ ਸੀ, ਸੱਤ ਟੋਟੇ ਕਰ ਦਿੱਤੇ। ਜਦੋਂ ਇਹੋ ਜਿਹੀ ਗੱਲ ਹੋਈ, ਸਾਰੇ ਗੱਲ ਫੈਲ ਗਈ, ਕੀ ਗੱਲ ਸੀ? ਖਾਨ ਨੇ ਆਪਣੀ ਬੀਵੀ ਜੀ ਨੂੰ ਕਤਲ ਕਰ ਦਿੱਤਾ, ਆਹੇ ਵਾਹ! ਰਿਸ਼ਤੇਦਾਰ ਇਹੋ ਜਿਹੇ ਸੇ ਇਕੱਠੇ ਹੋਏ, ਸਬੱਬ ਕੁਛ ਨਹੀਂ ਪਤਾ ਲੱਗਦਾ, ਬੜਾ ਰੌਲਾ ਪਿਆ। ਅਕਸਰ ਜੋਸ਼ੀਲੀ ਕੌਮ ਸੀ, ਲੜਾਈਆਂ ਹੋਈਆਂ, ਹੋਰ ਬਹੁਤ ਸਾਰੇ ਕੁਛ ਤੋਂ ਖੂਨ ਹੋ ਗਏ, ਪਤਾ ਕੋਈ ਨਾ ਲੱਗੇ ਗੱਲ ਕੀ ਬਾਤ ਸੀ। ਅਖੀਰ ਉਹ ਕਹਿਣ ਲੱਗਾ ਨੌਕਰ, ਸਬੱਬ ਮੈਂ ਦੱਸ ਦਿੰਦਾ। ਤੂੰ ਕੀ ਦੱਸੇ? ਕਹਿੰਦੇ ਮੈਂ ਦੱਸ ਦਿੰਦਾ ਕੀ ਸਬੱਬ ਸੀ, ਸਾਰੀ ਗੱਲ ਦੱਸੀ। ਕਹਿੰਦੇ ਖਾਨ ਜੀ, ਖਿਮਾ ਕਰਨਾ, ਮੈਂ ਆਪ ਤੋਂ ਪਹਿਲਾਂ ਮੁਆਫ਼ੀ ਮੰਗ ਲਈ ਸੀ। ਕਿਤੇ ਇੱਕ ਤਾਈ ਮੈਂ ਚੁਗਲੀ ਕਰਦਾ ਹੁੰਦਾ, ਰੋਜ਼ ਨਹੀਂ ਕਰਦਾ, ਕਿਤੇ ਇੱਕ ਤਾਈ। ਸੋ ਮੈਂ ਇਹ ਸਾਰਾ ਜੋ ਕੁਛ ਫਲ ਹੈ, ਮਿਹਰਬਾਨੀ ਹੈ, ਇਹ ਚੁਗਲੀ ਦੀ। ਸਾਧਨ ਕਹਿਣ ਨੂੰ ਤਾਂ ਦੋ ਅੱਖਰ ਵੀ ਕਿਸੇ ਦੇ ਬਰਖਿਲਾਫ਼ ਕਿਸੇ ਨੇ ਕਹਿ ਦਿੱਤੇ, ਲੇਕਿਨ ਇਹੋ ਜਿਹੇ ਭੈੜੇ ਨਤੀਜੇ ਦਿੱਤੇ ਜਾਂਦੇ। ਸੋ ਇਸੀ ਤਰ੍ਹਾਂ ਚੁਗਲੀ ਜਿਹੜੀ ਹੈ ਨਿੰਦਿਆ ਦੀ ਭੈਣ ਹੈ, ਨਿੰਦਿਆ ਚੁਗਲੀ ਦੋਵੇਂ ਭੈਣਾਂ ਹਨ, ਦੋਨਾਂ ਦੇ ਬੁਰੇ ਨਤੀਜੇ ਹਨ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਕਤ ਕਰਨ ਮੂੰਹ ਕਾਲੇ ਤਾਂ ਨਿੰਦਕਾ ਨਰਕੇ ਕੋਰ। ਇਉਂ ਨਿੰਦਿਆ ਚੁਗਲੀ ਕਰਕੇ ਰਾਜਾ ਉਤਾਨਪਾਦ ਦੀ ਛੋਟੀ ਰਾਣੀ ਨੇ ਰਾਜਾ ਨੂੰ ਵੱਡੀ ਰਾਣੀ ਦੇ ਬਰਖਿਲਾਫ਼ ਕਰ ਦਿੱਤਾ, ਹਾਲਾਂਕਿ ਉਸਦੀ ਸਗੀ ਭੈਣ ਸੀ। ਸੋ ਸੁਣ ਸੁਣਾ ਕੇ ਮਨ ਦੇ ਉੱਪਰ ਤਵਾਸ਼ੀ ਅਸਰ ਹੁੰਦਾ ਹੈ, ਜਿਹਾ ਜਿਹਾ ਸੁਣਦਾ ਹੈ ਉਹੋ ਜਿਹਾ ਅਸਰ ਆਦਮੀ 'ਤੇ ਹੁੰਦਾ ਹੈ। 100% ਨਹੀਂ, ਥੋੜ੍ਹਾ ਬਹੁਤ ਤਾਂ ਹੁੰਦਾ ਹੀ ਹੈ। ਕਈ ਦਫ਼ਾ ਬਹੁਤ ਜ਼ਿਆਦਾ ਅਸਰ ਹੋ ਜਾਂ, ਘਰਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਇੱਧਰ ਉੱਧਰ ਹੋਣ ਕਰਕੇ ਝਗੜਿਆਂ ਦਾ ਕਾਰਨ ਹੁੰਦੀਆਂ, ਬਿਲਕੁਲ ਨੇਸ਼ ਤੋਂ ਨਾਬੂਦ ਕੋਈ ਗੱਲ ਨਹੀਂ ਹੁੰਦੀ, ਪਰ ਇੱਧਰੋਂ ਇੱਧਰੋਂ ਕਹਿਣ ਸੁਣਨ ਕਰਕੇ ਹੀ ਬੜੇ ਘਰਾਂ ਵਿੱਚ ਝਗੜੇ ਪੈ ਜਾਂਦੇ ਹਨ। 100 ਵਿੱਚੋਂ ਸ਼ਾਇਦ 1-2 ਗੱਲਾਂ ਭਾਵੇਂ ਸੱਚ ਨਿਕਲਦੀਆਂ ਹੋਣ, ਤਕਰੀਬਨ 95-98% ਗੱਲਾਂ ਗਲਤ ਹੁੰਦੀਆਂ, ਜਿਹੜੀਆਂ ਲੜਾਈ ਝਗੜਿਆਂ ਦਾ ਘਰਾਂ ਦੇ ਵਿੱਚ ਕਲੇਸ਼ ਦਾ ਕਾਰਨ ਬਣ ਜਾਂਦੀਆਂ। ਕੋਈ ਕੋਈ ਪੁਰਸ਼ ਹੈ ਜਿਹੜਾ ਅਸਲੀਅਤ ਤੱਕ ਪਹੁੰਚਦਾ, ਉਹਦੀ ਤਹਿ ਤੱਕ ਪਹੁੰਚਦਾ, ਨਹੀਂ ਸੁਣੀ ਸੁਣਾਈ ਤਾਂ ਸਾਰੇ ਅਮਲ ਕਰਨ ਵਾਲੇ ਲੋਕ ਹੁੰਦੇ। ਅਗਰ ਸੋਚਣ ਦੀ ਆਦਤ ਪੈ ਜੇ ਆਦਮੀ ਨੂੰ, ਕਿਸੇ ਗੱਲ ਦੀ ਖੋਜ ਦੀ ਆਦਤ ਪੈ ਜੇ, ਫਿਰ ਸ਼ਾਇਦ ਇਹਨਾਂ ਗੱਲਾਂ ਤੋਂ ਬਚ ਜਾਵੇ, ਬਹੁਤ ਸਾਰਾ ਬਚ ਜਾਵੇ। ਤਾਂ ਤੇ ਆਉਂ ਨਾਰਾਜ਼ ਹੋ ਕੇ ਰਾਜਾ ਨੇ ਵੱਡੀ ਰਾਣੀ ਨੂੰ ਖਾਸ ਮਹਿਲਾਂ ਵਿੱਚ ਅਲੈਦਾ ਕਰ ਦਿੱਤਾ, ਹੋਰ ਕੋਈ ਹਵੇਲੀ ਉਹਦੀ ਰਹਿਸ਼ ਵਾਸਤੇ ਦੇ ਦਿੱਤੀ, ਉਹਦਾ ਖਰਚ ਬੰਨ ਦਿੱਤਾ, ਕੁਛ ਨਾ ਕੁਛ ਪੱਥਰ ਦੇ ਉੱਤੇ ਜੋ ਕੁਛ ਸੀ ਦੇਣਾ ਬਣਨਾ। ਇਉਂ ਹੋ ਗਿਆ, ਪਰ ਰਾਜਾ ਉਸ 'ਤੇ ਸਖ਼ਤ ਨਾਰਾਜ਼ ਹੋ ਗਿਆ। ਸੋ ਉਹਨਾਂ ਦਿਨਾਂ ਦੇ ਵਿੱਚ ਧਰੂ ਨੇ ਜਨਮ ਲੈਣਾ ਸੀ, ਸਮਾਂ ਗੁਜ਼ਰਦਾ ਚੱਲਿਆ, ਕੁਛ ਸਮੇਂ ਤੋਂ ਬਾਅਦ ਧਰੂ ਜੀ ਦਾ ਜਨਮ ਹੋ ਜਾਂਦਾ ਹੈ। ਬਚਪਨ ਹੌਲੀ ਹੌਲੀ ਵੱਧਦਾ ਚਲਾ ਜਾਂਦਾ ਸਰੀਰ, ਇਸ ਦੀ ਬਾਬਤ ਗੁਰੂ ਜੀ ਇੱਕ ਥਾਂ ਦੱਸਦੇ ਨੇ, ਸਰੀਰ ਦੀਆਂ 3 ਅਵਸਥਾ, ਬਾਲ ਜਵਾਨੀ ਅਰ ਬਿਰਧ ਪੁਨ 3 ਅਵਸਥਾ, ਜਾਨ ਕਉ ਨਾਨਕ ਹਰ ਭਜਨ ਮਿਨ ਬਿਰਥਾ ਸਭ ਹੀ ਮਾਨ। ਬਚਪਨ ਹੈ, ਜਵਾਨੀ ਹੈ, ਬੁਢਾਪਾ, 3 ਅਵਸਥਾਵਾਂ ਭਜਨ ਕੀਤੀਆਂ ਸਫਲੀਆਂ ਹੋ ਜਾਂਦੀਆਂ ਨੇ। ਭਜਨ ਤੋਂ ਬਿਨਾਂ ਬਚਪਨ ਵੀ, ਜਵਾਨੀ ਵੀ, ਬੁਢਾਪਾ ਵੀ ਵਿਅਰਥ ਜਾਂਦੀਆਂ ਨੇ। ਇੱਕ ਜਗ੍ਹਾ ਇਹਨਾਂ ਨੂੰ ਖੋਲ੍ਹ ਕੇ 10 ਹਿੱਸਿਆਂ ਵਿੱਚ ਵੰਡ ਲਿਆ ਹੈ, ਪਹਿਲੇ ਪਿਆਰ ਲਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸ਼ੁੱਧ, ਤੀਜੇ ਭਈਆ ਭਾਬੀ ਵੇਵ, ਚੌਥੇ ਪਿਆਰ ਅਪੰਨੀ ਖੇਡ, 5ਵੇਂ ਖਾਣ ਪੀਣ ਕੀ ਤਾਤ, 6ਵੇਂ ਕਾਮ ਨਾ ਪੁੱਛੇ ਜਾਤ, 7ਵੇਂ ਸੰਜਕੀਆ ਘਰਵਾਸ, 8ਵੇਂ ਕ੍ਰੋਧ ਹੋਆ ਤਨ ਨਾਸ, 9ਵੇਂ ਤੌਲੇ ਉੱਭੇ ਸਾ, 10ਵੇਂ ਦੱਦਾ ਹੋਆ ਸਵਾ। ਗਏ ਸੰਗੀਤ ਪੁਕਾਰੀ ਥਾ, ਉੜੇ ਅੰਸ ਦਸਾਇਰਾ, ਆਇਆ ਗਿਆ ਮੋਇਆ ਨਾ, ਪਿੱਛੋਂ ਪੁੱਤਰ ਸੱਦਿਓ ਕੌਣ, ਨਾਨਕ ਮਨਮੁਖ ਅੰਧ ਪਿਆਰ, ਵਾਹਿਗੁਰੂ ਡੁੱਬਾ ਸੰਸਾਰ। ਸਾਰੀਆਂ ਅਵਸਥਾਵਾਂ ਗੁਰੂ ਸ਼ਰਨ ਵਿੱਚ ਆ ਕੇ ਭਜਨ ਕੀਤੇ ਬਿਨਾ ਵਿਅਰਥ ਜਾਂਦੀਆਂ, ਸਾਰੀ ਦੁਨੀਆ ਨਰਕਾਂ 'ਚ ਗੋਤੇ ਖਾਂਦੀ ਹੈ। ਗੁਰਬਿਨ ਡੁੱਬਦੀ ਜਾਂਦੀ ਦੁਨੀਆ, ਗੁਰਬਿਨ ਡੁੱਬਦੀ ਜਾਂਦੀ, ਗੁਰਬਿਨ ਡੁੱਬਦੀ ਜਾਂਦੀ ਦੁਨੀਆ, ਗੁਰਬਿਨ ਡੁੱਬਦੀ ਜਾਂਦੀ ਦੁਨੀਆ, ਗੁਰਬਿਨ ਡੁੱਬਦੀ ਜਾਂਦੀ ਦੁਨੀਆ, ਗੁਰਬਿਨ ਡੁੱਬਦੀ ਜਾਂਦੀ ਦੁਨੀਆ। Oh, ਦਸ ਅਵਸਥਾਵਾਂ ਸਰੀਰ ਦੀਆਂ ਦੱਸੀਆਂ। ਸਰੀਰ ਨਾਸਵੰਦ ਹੈ ਜਨਮ ਤੋਂ ਲਾ ਕੇ ਮਰਨ ਤੱਕ। ਪਹਿਲੇ ਪਿਆਰ ਲਗਾ ਥਣ ਦੁੱਧ, ਪਹਿਲੇ ਛੋਟਾ ਬੱਚਾ ਹੁੰਦਾ ਉਹਦਾ ਪਿਆਰ ਮਾਤਾ ਦੇ ਦੁੱਧ ਨਾਲ ਹੁੰਦਾ। ਭੁੱਖ ਲੱਗਦੀ ਹੈ, ਪਿਆਸ ਲੱਗਦੀ ਹੈ, ਰੋਣ ਲੱਗ ਪੈਂਦਾ, ਦੁੱਧ ਚੰਗਾ ਤੋਂ ਚੁੱਪ ਕਰ ਜਾਂਦਾ। ਪਹਿਲੇ ਪਿਆਰ ਲਗਾ ਥਣ ਦੁੱਧ, ਦੂਜੇ ਮਾਂ ਬਾਪ ਕੀ ਸੁੱਧ। ਥੋੜ੍ਹਾ ਜਿਹਾ ਹੋਰ ਸਿਆਣਾ ਹੁੰਦਾ ਮਾਤਾ ਪਿਤਾ, ਉਹਨਾਂ ਨੂੰ ਪਛਾਣਨ ਲੱਗ ਜਾਂਦਾ। ਤੀਜੇ ਭਈਆ ਭਾਬੀ ਵੇ, ਚੌਥੇ ਹੋਰ ਰਿਸ਼ਤੇਦਾਰਾਂ ਨੂੰ ਪਛਾਣਨ ਲੱਗ ਪੈਂਦਾ, ਚਾਚਾ ਹੈ, ਤਾਇਆ ਹੈ, ਫਲਾਣਾ। ਉੱਥੇ ਪਿਆਰ ਕੱਪਣੀ ਖੇਲ ਚੌਥੀ ਅਵਸਥਾ ਵਿੱਚ ਥੋੜ੍ਹਾ ਜਿਹਾ ਹੋਰ ਵੱਡਾ ਹੁੰਦਾ ਹੈ। ਬੱਚੇ ਦਾ ਖੇਲ ਪਿਆਰ ਠੰਡਾ, ਸਾਰਾ ਸਾਰਾ ਦਿਨ ਖੇਲਦੇ ਹਾਂ, ਗਰਮੀ ਸਰਦੀ ਦੀ ਪਰਵਾਹ ਨਹੀਂ ਜਾਣਦੇ। ਚੰਗੇ ਕੱਪੜੇ ਪਾ ਦਿਓ ਬੱਚਿਆਂ ਦੇ, ਛੱਟ ਮੇਲੇ ਕਰ ਦੇਣੇ ਅਤੇ ਫਾੜ ਦੇਣੇ, ਖੇਲ ਪਿਆਰੀ। ਹੋਰ ਕੋਈ ਵਸਤੂ ਉਸ ਮੌਕੇ ਖੇਲ ਹੀ ਪਿਆਰੀ ਲੱਗਦੀ ਹੈ। ਚੌਥੀ ਅਵਸਥਾ ਦੇ ਵਿੱਚ ਧਰੂ ਦੀ ਉਮਰ ਹੁਣ 5 ਸਾਲ ਦੀ ਹੋਈ, ਬੱਚੇ ਖੇਲਦੇ ਨਾਲ ਕੇ ਸਾਰਾ ਸਾਰਾ ਦਿਨ ਖੇਲਦੇ। ਉਹਨਾਂ ਬੱਚਿਆਂ ਨੂੰ ਰਾਜਾ ਦੇ ਮਹਿਲਾਂ ਵਿੱਚ ਜਾਣ ਦੀ ਕੋਈ ਰੋਕ ਟੋਕ ਨਹੀਂ ਸੀ, ਕਈ ਦਫ਼ਾ ਉੱਥੇ ਵੀ ਜਾ ਕੇ ਖੇਲਿਆ ਕਰਦੇ ਸਨ। ਇੱਕ ਦਿਨ ਖੇਲਦੇ ਖੇਲਦੇ ਸਾਰੇ ਬੱਚੇ, ਜਿਨ੍ਹਾਂ ਵਿੱਚ ਧਰੂ ਵੀ ਸੀ, ਰਾਜਾ ਦੇ ਮਹਿਲ ਵਿੱਚ ਚਲੇ ਜਾਂਦੇ। ਇਕੱਲਾ ਰਾਜਾ ਬੈਠਾ ਸੀ। ਬੱਚੇ ਖੇਲਦੇ, ਬੱਚੇ ਸਭ ਨੂੰ ਪਿਆਰੇ ਲੱਗਦੇ ਨੇ, ਕਿਉਂ ਇਹਨਾਂ ਦੇ ਚਿੱਤ ਵਿੱਚ ਰਾਗ ਦੁਆਇਸ਼ ਨਹੀਂ ਹੁੰਦੀ। ਬ੍ਰਹਮਗਿਆਨੀ ਦੇ ਚਿੱਤ ਵਿੱਚ ਬ੍ਰਹਮਗਿਆਨ ਦੇ ਬਲ ਕਰਕੇ ਰਾਗ ਦੁਆਇਸ਼ ਦਾ ਅਭਾਵ ਹੋਇਆ ਹੁੰਦਾ ਹੈ, ਲੇਕਿਨ ਬੱਚੇ ਕਿਉਂਕਿ ਗਿਆਨੀ ਹੁੰਦੇ ਨੇ, ਸਮਝ ਨਹੀਂ ਹੁੰਦੀ, ਇਸ ਕਰਕੇ ਇਹਨਾਂ ਦੇ ਚਿੱਤ ਵਿੱਚ ਰਾਗ ਦੁਆਇਸ਼ ਨਹੀਂ। ਸੋਇਓ ਇਸ ਕਰਕੇ ਬੱਚੇ ਸਭ ਨੂੰ ਪਿਆਰੇ ਲੱਗਦੇ ਹਨ, ਪਿਆਰ ਨਾਲ ਬੁਲਾਓ ਕੋਲ ਆ ਜਾਣਗੇ, ਗੁਰੂ ਚਲੇ ਜਾਣਗੇ, ਐਸੀ ਗੱਲ। ਸੋ ਖੇਲ ਰਹੇ ਨੇ ਬੱਚੇ, ਰਾਜਾ ਬੈਠਾ ਉਹਨਾਂ ਵੱਲ ਦੇਖਦਾ। ਅਖੀਰ ਰਾਜਾ ਨੇ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਇਹ ਕਿਹਦਾ ਬੱਚਾ, ਇਹ ਕਿਹਦਾ ਬੱਚਾ। ਉਹਨਾਂ 'ਚ ਸਾਰਿਆਂ 'ਚ ਸਿਆਣਾ ਜਿਹੜਾ ਬੱਚਾ ਸੀ, ਉਸਨੇ ਸਭ ਦੀ ਵਾਪਸ ਦੱਸਣਾ ਸ਼ੁਰੂ ਕਰ ਦਿੱਤਾ, ਆਹਦਾ ਆਹਦਾ। ਧਰੂ ਦੀ ਵਾਰੀ ਆਈ, ਕਹਿਣ ਲੱਗੇ, ਰਾਜਨ ਉਹ ਫਲਾਣੇ ਮਕਾਨ ਵੀ ਫਲਾਣੀ ਹਵੇਲੀ ਵਿੱਚ ਇੱਕ ਮਾਈ ਰਹਿੰਦੀ ਹੈ, ਉਹਦਾ ਬੱਚਾ। ਜਦੋਂ ਰਾਜਾ ਨੇ ਇਹ ਗੱਲ ਸੁਣੀ, ਉਸਨੂੰ ਖਿਆਲ ਉਹ ਤਾਂ ਮੇਰਾ ਹੀ ਪੁੱਤਰ। ਆਪਣੇ ਖੂਨ ਨੇ ਜੋਸ਼ ਮਾਰਿਆ, ਰਾਜਾ ਨੇ ਚਾਟਰੀ ਧਰੂ ਨੂੰ ਗੋਦ ਵਿੱਚ ਬਿਠਾ ਕੇ ਪਿਆਰ ਕਰਨਾ ਸ਼ੁਰੂ ਕਰ ਦਿੱਤਾ। ਭਾਈ ਸਾਹਿਬ, ਭਾਈ ਗੁਰਦਾਸ ਕਹਿਣ, ਧਰੂ ਹੱਸਦਾ ਖਰੇ ਆਇਆ, ਕਰ ਪਿਆਰ ਪਿਓ ਕੁਛੜ ਲਈ।
ਪਿਆਰ ਕਰਕੇ ਤੇ ਪਿਤਾ ਨੇ ਕੁਛੜ ਲੈ ਲਿਆ, ਹੱਸਦਾ ਹੱਸਦਾ ਕਰ। ਪਿਆਰ ਕਰਕੇ ਤੇ ਪਿਤਾ ਨੇ ਹੱਸਦਾ ਹੱਸਦਾ ਕਰ।
ਹੱਸਦਾ ਖਰਿਆ ਆਇਆ ਕਰ ਪਿਆਰ ਪਿਓ ਪਿਛੜ ਲੀਤਾ। ਇਹ ਗੱਲਬਾਤ ਹੋ ਰਹੀ ਸੀ। ਰਾਜਾ ਨੇ ਧਰੁਵ ਨੂੰ ਗੋਦ ਵਿੱਚ ਬਿਠਾ ਕੇ ਪਿਆਰ ਕਰਨਾ ਸ਼ੁਰੂ ਕਰ ਦਿੱਤਾ। ਇਹ ਸਾਰੀ ਗੱਲਬਾਤ ਧਰੁਵ ਦੀ ਮਾਸੀ ਉਸਦੀ ਮਤਰੇਈ ਸੁਣ ਰਹੀ ਸੀ ਔਰ ਦੇਖ ਰਹੀ ਸੀ, ਚਿੱਕ ਲੱਗੀ ਹੋਈ ਸੀ। ਜਿਸ ਵਕਤ ਉਸਨੇ ਇਹ ਦੇਖਿਆ ਵੀ ਮੇਰੀ ਸ਼ੌਕਣ ਦੇ ਪੁੱਤਰ ਸਾਧ ਸਿੰਘ ਬਾਹਰਲੀ ਅੱਗ ਤਾਂ ਬਾਹਰਲੀਆਂ ਚੀਜ਼ਾਂ ਨੂੰ ਫੂਕਦੀ ਹੈ, ਪਰ ਜਿਹੜੀ ਈਰਖਾ ਹਸਦ ਸਿਨੇਮੇ ਦੀ ਅੱਗ ਹੈ ਇਹ ਤਾਂ ਅੰਦਰ ਦਿਲ ਨੂੰ ਵੀ ਫੂਕਦੀ ਹੈ। ਸੋ ਇਉਂ ਉਸ ਤੋਂ ਬਰਦਾਸ਼ਤ ਨਾ ਹੋ ਸਕਿਆ, ਚਾਟੀ ਚਿੱਕ ਉਠਾ ਕੇ ਆਈ, ਆ ਕੇ ਧਰੁਵ ਨੂੰ ਬਾਂਹ ਤੋਂ ਫੜ ਕੇ ਰਾਜਾ ਦੀ ਗੋਦ ਵਿੱਚੋਂ ਖਿੱਚ ਕੇ ਜ਼ਮੀਨ 'ਤੇ ਪਟਕ ਮਾਰਿਆ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਬਾਹੋਂ ਪਕੜ ਉਠਾ ਲਿਆ, ਬਾਹੋਂ ਪਕੜ ਉਠਾ ਲਿਆ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਗੁੱਸੇ ਵਿੱਚ ਆ ਕੇ ਧਰੁਵ ਨੂੰ ਰਾਜਾ ਦੀ ਗੋਦ ਵਿੱਚੋਂ ਜ਼ਮੀਨ 'ਤੇ ਪਟਕ ਮਾਰਿਆ, ਉੜਦੇ ਦੇ ਸੱਜੇ ਹੱਥ ਦੀ ਚਪੇੜ ਖੱਬੇ ਪਾਸੇ ਮੂੰਹ 'ਤੇ ਮਾਰੀ, ਖੱਬੇ ਹੱਥ ਦੀ ਸੱਜੇ ਪਾਸੇ 'ਤੇ ਨਾਲ ਦੀ ਨਾਲ ਇਹ ਲਫ਼ਜ਼ ਕਹੇ, ਜੇਕਰ ਰਾਜਾ ਦੀ ਗੋਦ ਵਿੱਚ ਬੈਠਣਾ ਸੀ ਤਾਂ ਮੈਥੋਂ ਜਨਮ ਲੈਣਾ ਸੀ, ਉਸ ਦੇ ਕੁੱਖੋਂ ਕਿਉਂ ਜੰਮੇ ਹੈ? ਇਹ ਲਫ਼ਜ਼ ਕਹੇ। ਧਰੁਵ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਸੀ, ਕੋਈ ਸਮਝ ਨਹੀਂ ਸੀ ਕੌਣ ਹੈ ਕੌਣ ਨਹੀਂ ਅਤੇ ਇਹ ਲਫ਼ਜ਼ ਕਿਉਂ ਕਹਿ ਰਹੀ। ਸੋ ਖੈਰ ਬੱਚਾ ਸੀ, ਚਪੇੜਾਂ ਵੱਜੀਆਂ, ਸਮਝ ਬੜੀ ਰੱਖਦਾ ਸੀ, ਬੋਲੀ ਜਿਹੜੀ ਮਾਰੀ ਗਈ ਉਹਨਾਂ ਨੇ ਜ਼ਿਆਦਾ ਦੁੱਖ ਦਿੱਤਾ। ਇੱਥੇ ਚਪੇੜਾਂ ਦਾ ਦੁੱਖ ਹੈ, ਉੱਥੇ ਬੋਲੀ ਦਾ ਬਹੁਤਾ ਜ਼ਿਆਦਾ ਦੁੱਖ। ਖੈਰ ਯੂੰ ਉਸਦਾ ਬੜਾ ਤਰਸਕਾਰ ਨਰਾਦਰ ਹੋਇਆ, ਸਕੋਰੇ ਲੈਂਦਾ ਹੋਇਆ ਘਰ ਆ ਗਿਆ, ਮੂੰਹ ਲਾਲੋ ਲਾਲ ਹੋਇਆ, ਅੱਖਾਂ ਤਰਬ ਤਰ ਹੋਈਆਂ ਹਨ। ਅੱਜ ਪਹਿਲਾ ਦਿਨ ਹੈ ਧਰੁਵ ਦੀ ਮਾਤਾ ਨੇ ਧਰੁਵ ਦੀ ਇਹੋ ਜਿਹੀ ਹਾਲਤ ਦੇਖੀ। ਇੱਕੋ ਹੀ ਆਸਰਾ ਉਸ ਵਿਚਾਰੀ ਦਾ ਪ੍ਰਭੂ ਦਾ ਭਜਨ ਜਾਂ ਛੋਟੇ ਬੱਚੇ ਦੇ ਮੂੰਹ ਵਿੱਚ ਸਮਾਂ ਗੁਜ਼ਾਰਦੀ। ਸੋ ਧਰੁਵ ਨੂੰ ਗੋਦ ਵਿੱਚ ਬਿਠਾ ਕੇ ਪਿਆਰ ਕਰਨਾ ਸ਼ੁਰੂ ਕੀਤਾ, ਮੂੰਹ ਮਾਂ ਪੂੰਝਿਆ ਅਤੇ ਪੁੱਛਿਆ, ਸੱਚ ਦੱਸ ਤੈਨੂੰ ਕਿਸੇ ਨੇ ਕੀ ਕੁਛ ਕਿਹਾ? ਤੁਸੀਂ ਬੱਚੇ ਲੜ ਪਏ ਆਪਸ ਵਿੱਚ ਹੀ, ਕਿਸੇ ਬੱਚੇ ਨੇ ਤੈਨੂੰ ਕੁੱਟਿਆ ਮਾਰਿਆ? ਸਾਰੀ ਹਕੀਕਤ ਧਰੁਵ ਨੇ ਦੱਸੀ ਵੀ ਰਾਜਾ ਦੇ ਮਹਿਲ ਵਿੱਚ ਅੱਗੇ ਵੀ ਖੇਲਣ ਚਲੇ ਜਾਂਦੇ ਸਨ, ਅੱਜ ਸਾਰੇ ਬੱਚੇ ਰਲ ਕੇ ਚਲੇ ਗਏ। ਉਸਨੇ ਪੁੱਛਣਾ ਸ਼ੁਰੂ ਕੀਤਾ, ਰਿਕ ਦੀ ਬਾਬਤ ਮੇਰੀ ਬਾਬਤ ਦੱਸਿਆ ਗਿਆ ਵੀ ਉਹ ਮਕਾਨ ਵਿੱਚ ਮਾਈ ਰਿੰਦ ਉਹਦਾ ਪੁੱਤਰ ਹੈ। ਪਤਾ ਨਹੀਂ ਰਾਜਾ ਦੇ ਖਿਆਲ ਵਿੱਚ ਕੀ ਆਇਆ, ਉਸਨੇ ਮੈਨੂੰ ਗੋਦੀ 'ਚ ਬਿਠਾ ਕੇ ਪਿਆਰ ਕਰਨਾ ਸ਼ੁਰੂ ਕਰ ਦਿੱਤਾ, ਅੰਦਰੋਂ ਕੋਈ ਮਾਈ ਆਈ, ਉਸਨੇ ਰਾਜਾ ਦੀ ਗੋਦ ਵਿੱਚੋਂ ਖਿੱਚ ਕੇ ਮੈਨੂੰ ਜ਼ਮੀਨ 'ਤੇ ਪਟਕ ਮਾਰਿਆ, ਉੱਠਦੇ ਦੇ ਦੋ ਚਪੇੜਾਂ ਮਾਰੀਆਂ। ਇਹ ਲਫ਼ਜ਼ ਕਿਹਾ, ਜੇਕਰ ਰਾਜਾ ਦੀ ਗੋਦ ਵਿੱਚ ਬੈਠਣਾ ਸੀ ਮੈਥੋਂ ਜਨਮ ਲੈਂਦਾ, ਉਹ ਤੋਂ ਕਿਉਂ ਜਨਮ? ਪਤਾ ਨਹੀਂ ਕੌਣ ਸੀ ਕੌਣ ਨਹੀਂ, ਭਲਾ ਧਰੁਵ ਦੀ ਮਾਤਾ ਤਾਂ ਜਾਣਦੀ ਸੀ, ਧਰੁਵ ਨੂੰ ਨਹੀਂ ਸੀ ਪਤਾ ਕੌਣ ਹੈ। ਹੋਰ ਜ਼ਿਆਦਾ ਦੁੱਖ ਹੈ, ਸੋਚਿਆ ਵੀ ਅਸ਼ਚਰਜ ਬਾਤ ਹੈ, ਬੱਚਿਆਂ ਨਾਲ ਤਾਂ ਵਿਰੋਧ ਨਹੀਂ ਚਾਹੀਦਾ, ਮੇਰੇ ਨਾਲ ਜੇ ਵਿਰੋਧ ਸੀ ਹੈ ਜਾਂ ਰਿਸ਼ਤਾ ਸੀ ਤਾਂ ਬਹੁਤ ਫੁੱਟ ਫੁੱਟ ਕੇ ਹੋਈ। ਡੁੱਡੋ ਲਿਕਾ ਮਾਂ ਪੁੱਛੇ ਤੂੰ ਸੁਹਾਣੀ ਹੈ ਕਿਸ ਦੀ, ਸਾਰੀ ਗੱਲਬਾਤ ਦੱਸੀ। ਕਹਿਣਗੀ ਬੇਟਾ ਉਹ ਮੇਰੀ ਹੀ ਛੋਟੀ ਭੈਣ ਹੈ ਸਗੀ, ਅਤੇ ਤੇਰੀ ਮਾਸੀ ਵੀ ਲੱਗਦੀ ਹੈ ਮਤਰੇਈ ਵੀ ਲੱਗਦੀ ਹੈ, ਸਾਰੀ ਗੱਲਬਾਤ ਦੱਸੀ ਵੀ। ਇਉਂ ਕਰਕੇ ਉਸਨੇ ਰਾਜਾ ਨੂੰ ਸਿਖਾ ਸਕੂ ਕੇ ਮੇਰੇ ਬਰਖਿਲਾਫ਼ ਕਰਕੇ ਮੈਨੂੰ ਅਲੈਦਾ ਕਰ ਦਿੱਤਾ ਮਹਿਲਾਂ ਤੋਂ, ਇਸੀ ਕਰਕੇ ਇਸ ਮਕਾਨ ਵਿੱਚ ਰਹਿੰਦੇ ਹਾਂ। ਸਾਰੀ ਗੱਲਬਾਤ ਦੱਸੀ, ਧਰੁਵ ਬੜਾ ਸਿਆਣਾ ਸੀ, ਪੁੱਛਣ ਲੱਗਾ, ਮਾਤਾ ਤੇਰੇ ਗੱਲ ਕੀ, ਸਾਡਾ ਇਹੋ ਜਿਹਾ ਨਰਾਦਰ ਕਿਉਂ? ਹਾਲਾਂਕਿ ਸਾਡਾ ਵੀ ਰਾਜ ਕਰਾਉਣ ਵਿੱਚ ਉਤਨਾ ਹੀ ਹੱਕ ਹੋਣਾ ਚਾਹੀਦਾ ਸੀ ਜਿਤਨਾ ਕਿ ਉਸਦਾ ਹੈ, ਅਤੇ ਸਾਡਾ ਨਰਾਦਰ ਕਿਉਂ? ਉਹ ਮਾਈ ਬੜੀ ਸਿਆਣੀ ਸੀ, ਪ੍ਰਭੂ ਭਗਤੀ ਦੇ ਭੇਦਾਂ ਨੂੰ ਜਾਣਦੀ ਸੀ। ਕਹਿਣਗੇ, ਬੇਟਾ ਕਿਸੇ ਦਾ ਕੀ ਕਸੂਰ, ਸਾਡਾ ਆਪਣਾ ਹੀ ਕਸੂਰ ਹੈ। ਪਿਛਲੇ ਜਨਮ ਵਿੱਚ ਰਾਜ ਭਾਗ ਦੀ ਇੱਛਾ ਰੱਖ ਕੇ ਭਜਨ ਤਪ ਤਾਂ ਕੀਤਾ ਜ਼ਰੂਰ ਹੈ, ਲੇਕਿਨ ਭੰਗਣਾ ਪਈ ਹੋਈ ਵਿਘਨ ਪਿਆ ਹੋਇਆ ਹੈ, ਜਿਸ ਕਰਕੇ ਮੇਰਾ ਜਨਮ ਵੀ ਰਾਜ ਕਰਾਉਂਦਾ ਅਤੇ ਰਾਜੇ ਦੇ ਰਿਸ਼ਤਾ ਤੇਰੀ ਮਾਤਾ ਤੇਰਾ ਵੀ ਰਾਜੇ ਦਾ ਰਾਜ ਘਰਾਣੇ ਦਾ ਜਨਮ। ਪਰ ਇਹ ਜਿਹਾ ਘਰਾਂ ਦੇ ਵਿੱਚ ਜਨਮ ਤਦ ਹੁੰਦਾ ਪਿਛਲੇ ਜਨਮ ਦੇ ਹੀ ਭਜਨ ਤਪ ਕੀਤਾ ਹੋਵੇ, ਐਵੇਂ ਹੁੰਦਾ ਨਹੀਂ। ਪਰ ਇਉਂ ਵੀ ਪ੍ਰਤੀਤ ਹੁੰਦਾ ਨਾਲ ਦੀ ਨਾਲ ਕੁਛ ਪਿਛਲੇ ਜਨਮ ਦਾ ਉਸ ਤਪ ਦੇ ਵਿੱਚ ਵਿਘਨ ਪਿਆ, ਭੰਗਣਾ ਪਈ, ਜਿਸ ਕਰਕੇ ਸਾਡਾ ਨਿਰਾਦਰ ਹੈ, ਇਉਂ ਕਹਿੰਦੀ ਹੈ।
ਲਾਲ ਵੇ ਭਗਤੀ ਨਾ
ਜਨਮ ਦੀ ਨਾਮ ਨੂੰ ਭਗਤੀ ਕਰਮ ਦ੍ਰਿੜਤਾ ਤੇਰੀ ਔਰ ਮੇਰੀ ਦੋਨਾਂ ਦੀ ਪਿਛਲੇ ਜਨਮ ਚ ਰਾਜ ਭਾਗ ਦੀ ਇੱਛਾ ਰੱਖ ਕੇ ਭਗਤੀ ਤਾਂ ਕੀਤੀ ਹੋਈ ਹੈ। ਪਰਮੇਸ਼ੁਰ ਕਹਿੰਦਾ ਮੇਰੇ ਚਾਰ ਕਿਸਮ ਦੇ ਭਗਤ ਹੁੰਦੇ ਹਨ। ਪਹਿਲੇ ਦੁਨੀਆਂ ਵਾਸਤੇ ਭਗਤੀ ਕਰਦੇ, ਦੂਸਰੇ ਦੀਨ ਕਹੀਏ ਪਰਲੋਕ ਵਾਸਤੇ, ਤੀਸਰੇ ਮੇਰਾ ਮਿਲਾਪ ਚਾਹੁੰਦੇ ਹਨ, ਚੌਥੇ ਮੈਨੂੰ ਮਿਲੇ ਹੋਏ ਹਨ। ਜਿਹੜੇ ਮੈਨੂੰ ਮਿਲੇ ਹੋਏ ਹਨ ਉਹਨਾਂ ਵਾਸਤੇ ਤਾਂ ਕੁਛ ਕਰਨਾ ਧਰਨਾ ਬਾਕੀ ਰਹੀ ਨਹੀਂ ਜਾਂਦਾ। ਉਹ ਤਾਂ ਮੇਰਾ ਰੂਪ ਹੋ ਕੇ ਸਭ ਦੇ ਵਿੱਚ ਮੈਨੂੰ ਦੇਖਦੇ ਨੇ, ਮੇਰੇ ਵਿੱਚ ਜੋ ਸਭ ਨੂੰ ਦੇਖਦੇ ਹਨ, ਇਸ ਭਾਵਨਾ ਨਾਲ ਭਗਤੀ ਕਰਦੇ ਨੇ। ਇਹੋ ਜਿਹੇ ਦਾਸ ਆਨੰਦ ਮੇਰੋ ਨਿਜ ਰੂਪ, ਦਰਸ਼ਨ ਨਿਮਤ ਤਾਪ ਤ੍ਰੀ ਮੋਚਨ ਪਰਸਤ ਕਰਤ ਮੁਕਤ ਗ੍ਰਹਿ ਕੂ। ਇਹੋ ਜਿਹੇ ਆਨੰਦ ਭਗਤ ਤਾਂ ਮੇਰਾ ਰੂਪ ਹੀ ਹਨ। ਗੁੰਦ ਸਮੁੰਦਰ ਵਿੱਚ ਮਿਲ ਗਈ, ਉਸਦੀ ਤਾਵਣੀ ਖਤਮ ਹੋ ਗਈ, ਬਾਕੀ ਕੁਰਲੇ ਰਹਿ ਗਏ। ਦੋ ਕਿਸਮ ਦੇ ਸਹਿਕਾਮ ਨਿਸ਼ਕਾਮ ਪ੍ਰਭੂ ਪ੍ਰਾਪਤੀ ਵਾਸਤੇ। ਪਹਿਲੇ ਦਰਜੇ ਦੇ ਉਹ ਹਨ ਜਿਹੜੇ ਦੁਨੀਆਂ ਦੇ ਕਿਸੇ ਕੰਮ ਵਾਸਤੇ, ਦੁਨੀਆਂ ਦੇ ਕਿਸੇ ਦੁੱਖ ਨਿਵਿਰਤੀ ਵਾਸਤੇ ਭਜਨ ਕਰਦੇ ਹਨ, ਕੋਈ ਦੁਨਿਆਵੀ ਗੱਲਾਂ ਵਾਸਤੇ। ਤੁਹਾਨੂੰ ਪਦਾਰਥ ਹੋਰ ਕੋਈ ਬਿਪਤਾ ਪੈ ਗਈ ਉਹਦੀ ਨਿਵਿਰਤੀ ਇਤਿਆਦਿ, ਉਹ ਪਹਿਲੇ ਦਰਜੇ ਦੇ ਹਨ। ਦੂਸਰੇ ਦਰਜੇ ਦੇ ਉਹ ਹਨ ਜਿਹੜੇ ਪਰਲੋਕ ਸੁੱਖ ਵਾਸਤੇ ਕਰਦੇ ਹਨ, ਦੁਨੀਆ ਦੇ ਸੁੱਖ ਦੁੱਖ ਪ੍ਰਾਰਭ ਅਤੇ ਛੋੜ ਦਿੰਦੇ ਹਨ, ਅੱਗੇ ਵਾਸਤੇ ਕਰਦੇ ਨੇ। ਇਹਨਾਂ ਦੋਨਾਂ ਦਾ ਫਰਕ ਕਿਵੇਂ ਹੈ? ਪਹਿਲੇ ਦਰਜੇ ਦੇ ਉਹ ਹਨ ਕੌਡੀ ਔਰ ਮੋਹਰ, ਦੋ ਚੀਜ਼ਾਂ। ਬੱਚੇ ਨੂੰ ਕਹੋ ਦੋਨਾਂ ਚੀਜ਼ਾਂ ਵਿੱਚੋਂ ਜਿਹੜੀ ਤੈਨੂੰ ਚੰਗੀ ਲੱਗਦੀ ਉਠਾ, ਬੱਚਾ ਕੌਡੀ ਉਠਾਏਗਾ ਮੋਹਰ ਨਹੀਂ ਉਠਾਏਗਾ, ਕਿ ਉਹਨੂੰ ਕੌਡੀ ਪਿਆਰੀ ਲੱਗਦੀ ਖੇਲ ਵਾਸਤੇ, ਉਹਦੀ ਮੱਤ ਇਹੋ ਜਿਹੀ ਛੋਟੀ ਜੀ ਹੈ। ਪਰ ਸਿਆਣਾ ਆਦਮੀ ਕੌਡੀ ਦੀ ਬਜਾਏ ਮੋਹਰ ਨੂੰ ਪਸੰਦ ਕਰੇਗਾ। ਇਸੀ ਤਰ੍ਹਾਂ ਇਹ ਦੁਨੀਆਂ ਦੇ ਸੁੱਖ ਕੌਡੀ ਵੱਤ ਹਨ, ਪਰਲੋਕ ਸੁੱਖ ਮੋਹਰ ਵੱਤ ਹਨ। ਜਿਹੜੇ ਸਿਆਣੇ ਪੁਰਸ਼ ਹਨ, ਸੋ ਉਹ ਜਿਨ੍ਹਾਂ ਦੀ ਬੁੱਧ ਦੁਨੀਆਂ ਤੋਂ ਉੱਚੀ ਹੋ ਚੁੱਕੀ ਹੋਈ ਹੈ, ਉਹ ਦੁਨੀਆਂ ਵਾਸਤੇ ਨਹੀਂ ਭਗਤੀ ਕਰਦੇ, ਉਹ ਪਰਲੋਕ ਸੁੱਖ ਵਾਸਤੇ ਭਗਤੀ ਕਰਦੇ ਹਨ। ਫਿਰ ਉਹਨਾਂ ਤੋਂ ਵੀ ਉੱਚੇ ਜਿਹੜੇ ਹਨ, ਜਿਹੜੇ ਵਿਵੇਕੀ ਹੋ ਗਏ, ਸਤ ਸਰਦਾ ਜਿਨ੍ਹਾਂ ਨੂੰ ਵਿਚਾਰ ਪੈਦਾ ਹੋ ਗਏ, ਉਹ ਸਿਰਫ ਪ੍ਰਭ ਪ੍ਰਾਪਤੀ ਵਾਸਤੇ ਭਗਤੀ ਕਰਦੇ, ਰਾਜ ਭਾਗ ਦੀ ਇੱਛਾ ਰੱਖ ਕੇ ਉਹ ਭਗਤੀ ਨਹੀਂ ਕਰਦੇ, ਕਿਉਂਕਿ ਰਾਜ ਸਵਰਗ ਆਦਿ ਵਿਨਾਸ਼ੀ ਹਨ, ਨਾਸ ਹੋ ਜਾਣ ਵਾਲੀਆਂ ਚੀਜ਼ਾਂ ਹਨ। ਕਿਤਨੇ ਰਾਜੇ ਮਹਾਰਾਜੇ ਦੁਨੀਆਂ ਦੇ ਹੋ ਚੁੱਕੇ, ਅੱਜ ਨਾਮੋ ਨਿਸ਼ਾਨ ਨਹੀਂ ਹੈ। ਫਿਰ ਸਵਰਗ ਆਦਿ ਵੀ ਕਿਤਨੇ ਰਾਜੇ ਹੋ ਚੁੱਕੇ, ਉਹਨਾਂ ਦਾ ਵੀ ਅੰਤ ਨਹੀਂ। ਇੱਕ ਦਫ਼ਾ ਦਾ ਜ਼ਿਕਰ, ਸ਼੍ਰੀ ਰਾਮ ਚੰਦਰ ਜੀ ਵਿਸ਼ਨੂੰ ਦੇ 14 ਕਲਾ ਅਵਤਾਰ ਮੰਨੇ, ਅਯੁੱਧਿਆ ਦੇ ਰਾਜਾ ਵੀ ਸਨ। ਅੱਜ ਉਹਨਾਂ ਦਾ ਦਰਬਾਰ ਲੱਗਿਆ, ਜਿੱਥੇ ਵਜ਼ੀਰ ਮਿਸ਼ੀ ਅਹਿਲਕਾਰ ਬੈਠੇ ਹਨ, ਦਰਬਾਰ ਵਿੱਚ ਰਿਸ਼ੀ ਮੁਨੀ ਮਹਾਤਮਾ ਵੀ ਬੈਠੇ ਹੋਏ। ਰਾਮ ਚੰਦਰ ਜੀ ਨੂੰ ਹੱਸਦਿਆਂ ਦੇਖ ਕੇ ਵਸ਼ਿਸ਼ਠ ਜੀ ਉਹਨਾਂ ਦੇ ਗੁਰੂ ਪੁੱਛਣ ਲੱਗੇ, ਰਾਮ ਜੀ ਆਪ ਕਿਉਂ ਹੱਸਦੇ ਹੋ? ਇਹ ਬਚਨ ਸੁਣ ਕੇ ਕਹਿੰਦੇ ਨੇ, ਮਹਾਰਾਜ ਇਹ ਕੰਧ ਦੇ ਉੱਪਰ ਇਹ ਕੀੜਾ ਹੈ ਜਿਹਨੇ ਪਿਛਲੀਆਂ ਦੋ ਟੰਗਾਂ ਟੁੱਟੀਆਂ ਹੋਈਆਂ, ਕੰਧ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦਾ, ਪਰ ਪਿਛਲੀਆਂ ਟੰਗਾਂ ਟੁੱਟੀਆਂ ਹੋਣ ਕਰਕੇ ਉਹਨਾਂ ਵਿੱਚ ਤਾਕਤ ਨਹੀਂ, ਬਲ ਨਹੀਂ, ਗਿਰ ਜਾਂਦਾ। ਫਿਰ ਕੋਸ਼ਿਸ਼ ਕਰਦਾ, ਫਿਰ ਗਿਰ ਜਾਂਦਾ। ਮੈਂ ਇਹਨੂੰ ਵੇਖ ਕੇ ਹੱਸਦਾ, ਕਹਿੰਦੇ ਪਿਛਲੀਆਂ ਦੋ ਟੰਗਾਂ ਵਿਚਾਰੇ ਦੀਆਂ ਟੁੱਟੀਆਂ ਨੇ, ਤਾਕਤ ਨਹੀਂ, ਟੰਗਾਂ ਵਿੱਚ ਗਿਰ ਜਾਂਦਾ। ਹੱਸਣ ਦਾ ਕੀ ਕਾਰਨ? ਕਹਿਣ ਹੱਸਣ ਦਾ ਕਾਰਨ ਇਹ ਹੈ, ਇਹ 14 ਦਫ਼ਾ ਸਵਰਗ ਦਾ ਰਾਜਾ ਇੰਦਰ ਬਣ ਚੁੱਕੇ, ਹੁਣ ਕੀੜਾ ਬਣਿਆ ਟੁੱਟੀਆਂ ਟੰਗਾਂ ਵਾਸਤੇ, ਕਿਸੇ ਵਿਨਾਸ਼ੀ ਸੁੱਖ ਨੂੰ ਪ੍ਰਾਪਤ ਨਾ ਹੋ, ਯਾਨੀ ਸੁਰਗ ਆਦਿ ਤੋਂ ਵੀ ਗਿਰਨਾ ਪੈਂਦਾ ਹੈ। ਸਵਰਗ ਦੇ ਵਿੱਚ ਸੁੱਖ ਵੀ ਨਹੀਂ, ਸ਼ਾਂਤੀ ਵੀ ਨਹੀਂ ਹੈ, ਮਹਾਨ ਈਰਖਾ ਪਰ ਉੱਥੇ ਚਿੰਤਾ ਫਿਕਰ ਬਣੇ ਰਹਿੰਦੇ ਹਨ, ਜਿਸਮਾਨੀ ਸੁੱਖ ਨੇ ਤੋਂ ਜ਼ਿਆਦਾ। ਤਾਂ ਤੇ ਇਸ ਸੁੱਖ ਨੂੰ ਸਤਪੁਰਸ਼ ਪਸੰਦ ਨਹੀਂ ਕਰਦੇ, ਕਿਆ ਨਰਕ ਕਿਆ ਸੁਰਗ ਵਿਚਾਰ, ਸੰਤਨ ਦੋ ਰਾਂਦੇ ਹਮਕਾ ਹੁਮ ਕੀ ਕਾਨ ਨਾ ਕੱਟਦੇ ਆਪਣੇ ਗੁਰ ਪ੍ਰਸ਼ਾਦ। ਜਿਨ੍ਹਾਂ ਨੂੰ ਸਤ ਸਤ ਦਾ ਵਿਵੇਕ ਪੈਦਾ ਹੋ ਗਿਆ ਹੈ, ਉਹ ਸਤ ਵਸਤੂ ਪ੍ਰਭੂ ਦੀ ਪ੍ਰਾਪਤੀ ਇਹਨੂੰ ਪਸੰਦ ਕਰਦੇ ਨੇ, ਬਾਕੀ ਸਵਰਗ ਆਦਿ ਇਹਨਾਂ ਨੂੰ ਪਸੰਦ ਨਹੀਂ ਕਰਦੇ।
ਕਿਹੜਾ ਨਰਕ ਕਿਹੜਾ ਸੁਰਗ ਵਿਚਾਰਾ,
thank you.
क्या नरक क्या स्वर्ग विचार संतन दो रांदे हम कहूं की कान न कटते अपने गुरु प्रसाद कबीर। नरक स्वर्ग ते मैं रहो सतगुरु के प्रसाद, चरण कमल की मौज में रहो अंतर आद। नरक जाते ने पापी, स्वर्ग जाते ने पुन्नी, पुन छीन हो जाते फिर गिराए जाते हैं, अविनाशी सुख नहीं। संत अविनाशी सुख विच अस्थित होंगे ने, इस करके इन्हों पसंद नहीं करते। खैर दूसरे दर्जे के जड़े हैं कौटी को छड़ के मोहर जिमें पसंद करते सियाणा आदमी, इसी तरह पुरलोक सुख वास्ते भगती करते। तीसरे दर्जे के जिन्हों सत्व सत्व वेचन प्राप्त हो गया, सत्व वाहिगुरू है संसार विच रब और माया दो चीज़ा ही मिली हुई हैं, जिमें दुध पानी मिला हुए इकट्ठा इको ही पासदा है, ऐसा है। पर उन्होंने सत सदा विवेचन करके असत तो नखेड़ के सत वस्तु वाहिगुरू नाल बिरती जोड़न दे वास्ते अभ्यास हुंदा है। यानी तीसरे दर्जे के जड़े हैं वह बिल्कुल नेकाम मन्ने हैं, प्रभु प्राप्ति की इच्छा है और कुछ नहीं है, तो इस वास्ते वह तीजे दर्जे दिन चौथे मिल चुके हुए हैं। इधर ध्रुवी माता कहती है, बेटा पिछले जन्म विच तैं भी मैं भी राज भाग की इच्छा रख के तपस्या भजन आदि किया होया है, पर विच भंगणा पई दी नहीं है, जिस करके साडा निरादर और तिरस्कार होया। ये वचन सुन के ध्रुव भावें 5 साल का सी पर सियाणा वड्डा बड़ा समझ वाला सी, पुछण लगा माता फिर कोई उपा कोई यतन किस उद्यम ते राज मिले शत्रु ते होमन सब मीता, जो साडे दुश्मनी करते हैं मेरी मतरेई आ गया राजा भी हम दुश्मनी समझो बने हैं, और ये भी साढ़े हितू हो जाए साडा राज भाग भी मिल जाए, यहोजा कोई उपा भी है। ये वचन सुन के माता कह लगी, हाँ सिर उपावान के उपाव वाहिगुरु की प्रभु की भगती है, परमेश्वर आराधी है जिदों वहीए पतत पनीता, परमेश्वर की भक्ति से सब कुछ ही मिल जाता है, होर उपा सब किस तो नीचे अंत उठिया सिद्धियां करने वाला वाहिगुरु का भजन ही दसते हैं।
उठी बात ते सिद्धि हो जाए
Oh,
दूत दुष्ट सजनाई अंधकार में रतन प्रकाश मलीन बुद्ध चनाई जाओ कृपा गोविंद की वाहिगुरु की कृपा हो जाए उठियां सिद्धियां हो जांदियां दुख सुख विच बदल जांदा नवी खुशी विच पलटा खा जांदी है नादर आदर सत्कार विच पलट जांदा है गरीबी अमीरी विच बदल जांदी अगर वाहिगुरु की कृपा हो सो पर कृपा कद हुंदी है जदों उसका भजन किया जाए तकड़ा हो कि एवं कृपा सिद्धि नहीं एक कोई राजा शुभल नाम करके होया उसदे एक लड़का जन्मे अन्ना जन्म तो ही नेत्रहीन ते वजीर उसदे लड़का जन्मया कुबा फिर एक लड़की जन्मी ते नस्तना वाली वजीर ते राजा ने सोचिया भी हालांकि राजा और वजीर के बच्चे हैं इन्हों कोई यहोजा नुक्स नहीं होना चाहिए पिछले जन्म की तपस्या भगती की होंगी है ये कारण क्यों इन्होंने नुक्स क्यों हैं तो ज्योतिषिया बुला के पूछे ज्योतिषिया ने कहा है पिछले जन्म के अपराग हैं कुछ अगर थोड़े राज विच रहे राज नष्ट होने का खतरा राज प्यारे राज भाई दुर प्यारे राजे राज प्यारे ने भरावान और इन्हों मोह नहीं होंगे हाँ शाहजहान ने अखा कढ़वाती औरंगजेब कैद में छड़ दिता भरावान मरवा दिता तो इसी तरह ही राज प्यारे राज भाई दुर प्यारे ज्योतिषिया के बचन सुन के और सोचा भी अगर साढ़े राज भाग विच रहे तो यह साडा राज ना नष्ट हो जाए स्वयं जान के कुछ थोड़े जे तुरन फिरन लगे कुछ थोड़ी जी समझ आई उन्होंने देश निकाला देता रथ विच बिठा के तिने बचे दूसरे राजा की हद विच जंगल भी आवान है उन्होंने कहा इधर ना आयो पर बेशक जायो थोनों इस कारण ते करूँ बैठ कुछ थोड़ी जी समझ रखते से फिरन तुरन लगे कुदरत वालों उत्थे चश्मे पानी दे फल फुल खा के गुजारा करते सन एक दफा फिरते फिरते कोई महात्मा आ निकले पूछन लगे तुसी कौन हो इस उम्र विच इत्थे फिरदे हो सारी हकीकत उन्हां दसी ए राजपुत्र है नेत्रहीन जमदियां दी अखां नहीं सीआं असी वजीर दे बच्चे हां दोवें भैण भरा सानू इउं कढ़िया भी ये भागहीन हन अगर राज भाग विच रहे राज नष्ट हो जाएगा इत्थे की करदे हो महात्मा ने पुछे कहिंदे करना की समां गुजारदे मिल जांदा और फल फुल मिल जांदे कुदरती जंगली ते पानी दे चश्मे पी के अपना गुजारा करके समा गुजार दे महात्मा कहणगे समय तो फायदा उठाओ समा दुर्लभ चीज़ है इसे नरक बना सकींदा इसे स्वर्ग बना सकींदा इसे वैकुंठ बना सकींदा इसे रब बना सकींदा समय नूं कुछ बना लो कहिंदे असीं न्याणे सानू कुछ पता नहीं किवें सफला कीता जांदा जे तुसीं भजन करो ਸ਼ਾਇਦ ਤੁਹਾਡੇ ਤੇ ਪ੍ਰਭੂ ਦੀ ਕਿਰਪਾ ਹੋ ਜਾਏ। ਸਾਨੂੰ ਹੀ ਪਤਾ ਪ੍ਰਭੂ ਕਿਹਾ ਜਾ, ਰੱਬ ਕਿਹਾ ਜਾ, ਉਹਦਾ ਨਾਮ ਕਿਵੇਂ ਜਪੀਂਦਾ ਕੋਈ ਪਤਾ ਨਹੀਂ। ਖੈਰ ਮਹਾਤਮਾ ਨੇ ਕੋਈ ਪਰਮੇਸ਼ੁਰ ਦਾ ਨਾਂ ਦੱਸਿਆ, ਕਿਸੇ ਸਰੂਪ ਦਾ ਧਿਆਨ ਧਰਨਾ ਦੱਸ, ਵੀ ਇਹਦਾ ਧਿਆਨ ਕਰਿਆ ਕਰੋ, ਇਹ ਭਜਨ ਕਰਿਆ ਕਰੋ ਤੁਸੀਂ। ਉਹਨਾਂ ਨੇ ਉਸੇ ਤਰ੍ਹਾਂ ਕਰਨਾ ਸ਼ੁਰੂ ਕਰ ਦਿੱਤਾ। ਸਵੇਰੇ ਸ਼ਾਮ ਹੌਲੀ ਹੌਲੀ ਵਧਾਉਂਦੇ ਵਧਾਉਂਦੇ ਵਧਾਉਂਦੇ, ਹੋਰ ਕੰਮ ਕਾਰ ਤਾਂ ਕੋਈ ਹੈ ਹੀ ਨਹੀਂ ਸੀ, ਅਠਪਹਿਰਾ ਬਣਾ ਦਿੱਤਾ। ਕਾਫੀ ਸਮਾਂ ਗੁਜ਼ਰ ਗਿਆ, ਕਈ ਸਾਲ ਗੁਜ਼ਰ ਗਏ। ਵਾਹਿਗੁਰੂ ਦੀ ਕਿਰਪਾ ਕਿਸੇ ਬਹਾਨੇ ਹੁੰਦੀ ਹੈ। ਸੋਇਓ ਅੱਜ ਉਹ ਕੁਬੜਾ ਜਿਹਦੇ ਅੱਖਾਂ ਸੀਗੀਆਂ, ਉਹ ਅੰਧੇ ਨੂੰ ਕਹਿਣ ਲੱਗਿਆ, ਬਈ ਮੈਂ ਤੇਰੇ ਕੰਨਿਆਂ ਦੇ ਕੰਨੇ 'ਤੇ ਬੈਠਦਾ ਹਾਂ, ਉਹਦੇ ਕੈਸੇ ਅੱਛੇ ਫਲ ਲੱਗੇ, ਚੱਲ ਖਾਈਏ। ਖੈਰ ਉਹ ਕੰਨੇ 'ਤੇ ਬੈਠ ਗਏ। ਅੰਧੇ ਦੇ ਕੁਬੜਾ ਸੀ ਜਿਹੜਾ, ਉਹਦੇ ਅੱਖਾਂ ਸੀਗੀਆਂ, ਉਹਦੇ ਤਰੀਨ ਦੇ ਅੱਖਾਂ ਨਹੀਂ ਸੀ, ਉਹਦਾ ਸਰੀਰ ਤਕੜਾ। ਹੌਲੀ ਹੌਲੀ ਐਂ ਚੱਲ ਐਂ ਚੱਲ ਕਹਿ ਕੇ ਲੈ ਗਿਆ ਉੱਪਰ ਨੂੰ, ਹੱਥ ਕਰ ਹੱਥ ਤੋੜ, ਹੱਥ ਨਾਲ ਫਲ ਤੋੜ ਤੋੜ ਖਾਣ ਲੱਗ ਪਏ। ਸੋ ਨੇਤਰਹੀਨ ਪੁਰਸ਼ ਨੂੰ ਵਹਿਮ ਬਹੁਤਾ ਹੁੰਦਾ, ਭਰਮੀ ਬਹੁਤੇ ਹੁੰਦੇ। ਉਹ ਕਹਿਣ ਲੱਗਾ, ਦੇਖੋ ਬਾਈ ਮੇਰੇ ਨੇਤਰ ਨਹੀਂ ਹਨ, ਮੈਂ ਤੁਹਾਨੂੰ ਤੈਨੂੰ ਮੋਢਿਆਂ 'ਤੇ ਚੱਕੀ ਖੜਾ, ਤੁਸੀਂ ਭੈਣ ਅਤੇ ਭਰਾ ਫਲ ਖਾਈ ਜਾਂਦੇ ਹੋ, ਮੈਨੂੰ ਨਹੀਂ ਤੋੜ ਕੇ ਦਿੰਦੇ, ਐਸਾ ਨਹੀਂ ਚਾਹੀਦਾ। ਉੱਪਰ ਬੈਠਾ ਸੀ ਗੁੱਬਾ, ਇੰਨੀ ਗੱਲ ਜਦੋਂ ਕਹੀ ਉਹਨੂੰ ਗੁੱਸਾ ਆਇਆ, ਉਹਨਾਂ ਲੈਂਦਿਆਂ ਹੀ ਉਸਨੂੰ ਜ਼ਮੀਨ 'ਤੇ ਪਟਕ ਮਾਰਿਆ। ਡਿੱਗਣ ਦੀ ਦੇਰ ਸੀ, ਉਹਦਾ ਗੁੱਬ ਸਿੱਧਾ ਹੋ ਗਿਆ। ਉਹਦੀ ਭੈਣ ਦੇਖਦੀ ਸੀ, ਉਹਨੂੰ ਦਿਸ ਪਿਆ ਨੇ ਮੇਰੇ ਪੱਥਰ ਮਾਰਿਆ, ਲਹਿੰਦੇ ਨੇ ਛਾਤੀ ਵਿੱਚ ਲੱਤ ਮਾਰੀ, ਕੀ ਜਸਨ ਦਾ ਤਿੰਨੇ ਅਰੋਗ ਹੋ ਗਏ, ਹੁਣ ਹੱਸਦੇ ਨੇ ਖੁਸ਼ ਹਨ। ਸਾਨੂੰ ਕਿਉਂ ਘਰੋਂ ਕੱਢਿਆ ਸੀ, ਅਸੀਂ ਦੂਸ਼ਣ ਸਨ, ਸਾਡੇ ਦੂਰ ਹੋ ਗਏ। ਪ੍ਰਭੂ ਭਗਤੀ ਕਰਕੇ ਇਹ ਦੂਰ ਹੋਏ, ਅਸੀਂ ਘਰ ਚਲੇ ਗਏ। ਰਾਜਾ ਨੂੰ, ਰਾਜੇ ਦੇ ਲੜਕੇ ਨੂੰ ਰਾਜ ਵਿੱਦਿਆ ਦਿੱਤੀ ਗਈ, ਮੰਤਰੀ ਦੇ ਜਿਹੜੇ ਲੜਕੇ ਲੜਕੀ ਸਨ ਉਹਨਾਂ ਨੂੰ ਉਹ ਜਿਹੀ ਸਿਖਾ ਕੇ ਕਿਸੇ ਤਰ੍ਹਾਂ ਚੰਗੇ ਘਰਾਣੇ ਵਿੱਚ ਰਿਸ਼ਤੇ ਯਾਦ ਕਰਤੇ ਗਏ, ਆਪਣੇ ਆਪਣੇ ਕੰਮ ਸੰਭਾਲ ਲਏ। ਇਉਂ ਧਰੂ ਦੀ ਮਾਤਾ ਕਹਿੰਦੀ ਹੈ, ਬੇਟਾ ਸਭ ਤੋਂ ਵੱਡਾ ਉਪਾਅ ਪ੍ਰਭੂ ਦੀ ਭਗਤੀ ਹੈ, ਉਹੀ ਪੁੱਠੀਆਂ ਸਿੱਧੀਆਂ ਕਰ ਸਕਦਾ, ਹੋਰ ਇਦੋਂ ਵੱਧ ਕੇ ਵੱਡਾ ਉਪਾਅ ਕੋਈ ਨਹੀਂ ਹੈ।
ਪੁੱਠੀ ਬਾਤ ਤੇ ਸਿੱਧੀ ਹੋ ਜਾਵੇ, ਕਿੱਦਾਂ ਹੋ ਜਾਏ
ਆਹ
दुष्ट बात से पई सीधे दूत दुष्ट सजनाई अंधकार में रतन प्रकाश मलीन बुद्ध अचनाई जो कृपा गोविंद पई। ये त्रुण दी माता ने त्रुण शिक्षा दी। बच्चा सी साफ कपड़े नु रंग बड़ी जल्दी चढ़दा, ओदे मन दे उपर बहुत गहरा असर हो गया है। यूं साध सिंह त्रुण दे चित विच शौक जाग गया है। यूं त्रुण ने फिर अगे माता तो आग्ञा मंगनी, तंते हुण गुरु स्तोत्र विच बोलो समा आज्ञा नहीं दे रहा।
धन है धन है धन है गुरु नानक साहिब धन है।
ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਥਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਏ ਜਿਸ ਜਿੱਥੇ ਸਭ ਦੁੱਖ ਜਾਏ ਗੁਰੂ ਤੇਗ ਬਹਾਦਰ ਸਿਮਰੀਏ ਕਰਨੋ ਨਿਧ ਆਵੇ ਥਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਕਿਸੇ ਅੱਗੇ ਨਾਨਕਾ ਫਲੈ ਕੀਚੇ ਅਰਦਾਸ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀਵਾ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀਵਾ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਚੌਹਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀਵਾ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਛਕਿਆ ਧਰਮ ਹੈ ਸੀਸ ਦਿੱਤੇ ਚਰਖੀਆਂ ਤੇ ਚੜੇ ਬੰਦ ਬੰਦ ਕੁਟਵਾਏ ਸਿਦਕ ਨਹੀਂ ਹਾਰਿਆ ਤਿੰਨਾਂ ਸਚਿਆਰਿਆਂ ਪਿਆਰਿਆਂ ਸਿਦਕਵਾਨ ਸਿੱਖਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀਵਾ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਨਾਮ ਦਾਨ ਪੌਸਾ ਦਾਨ ਦਾਨਾ ਸਿਰਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਗੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਸੱਚੇ ਪਾਤਸ਼ਾਹ ਸਿੱਖੀ ਸਿਦਕ ਕੇ ਸਾਸ ਵਾਸਾ ਸੰਗ ਨਿਭਾਣਾ ਹੇ ਕਰਣਾ ਨਿਧਾਨ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਰਾਤਰੀ ਦੇ ਦੀਵਾਨ ਸਜਾਏ ਹਨ ਕੀਰਤਨ ਵਖਿਆਨ ਹੋਏ ਹਨ ਅੱਖਰ ਵਾਧਾ ਘਾਟਾ ਸੁਣ ਚੁੱਕ ਮਾਫ ਕਰਨਾ ਵਾਸਤੇ ਸ਼ੁੱਧ ਸਪਸ਼ਟ ਕੀਰਤਨ ਵਖਿਆਨ ਕਰਨ ਦਾ ਵਲ ਬਖਸ਼ੋ ਹੇ ਮਿਹਰਬਾਨ ਗੁਰਬਾਣੀ ਦੁਆਰਾ ਵਿਚਾਰਾਂ ਕੀਤੀਆਂ ਹਨ ਇਹਨਾਂ ਦਾ ਪ੍ਰਭਾਵ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸਾਓ ਆਈ ਸੰਗਤ ਦੀ ਹਾਜ਼ਰੀ ਆਪ ਜੀ ਦੇ ਦਰ ਤੇ ਪ੍ਰਵਾਨ ਕਰੋ ਨਾਮ ਦਾਨ ਸਿੱਖੀ ਦਾਨ ਭਰੋਸਾ ਬਖਸ਼ੋ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਆਪ ਜੀ ਭੋਗ ਲਾਓ ਸੀ ਪ੍ਰਸ਼ਾਦ ਸਾਧ ਸੰਗਤ ਕੋ ਮਿਲੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਦਿਕ ਤੋਂ ਬਚਾ ਕੇ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਦੀ ਪ੍ਰੀਤ ਬਖਸ਼ੋ ਸੇਈ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਅੱਠੇ ਪਹਿਰ ਚਿਤ ਆਵੇ ਕਲਾ ਵਾਹਿਗੁਰੂ ਜੀ ਕੀ ਵਰਤੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਲਤ ਕਾ ਸਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਸਤਿਗੁਰੂ